दंडौत बंदन अनेक बार सर्व कला समरथ डोलन ते राखो प्रभु नानक दे कर हथ ज्ञान अंजन गुर दिया अज्ञान अंधेर विनाश हर कृपा ते संत भेटिया नानक मन परगास जाहि कुल ते प्रगट होए ताहि कुल को नाम पुन द्वादश गुरिंड कौ मेरी है परना। परम सत्कार योग सतगुरु जी दे पावन पवित्र दरबार विच बैठी हुई साध संगत जीओ अपनिया मन बिरतियां नू एकागर करन दे लई रसना नू पवित्र करन लई एक बारी सारे ही लड़के आखिए धन श्री सतगुरु जगजीत सिंह सच्चे पातशाह। सतगुरु हरगोबिंद सच्चे पातशाह जी का पावन पवित्र इतिहास साहब जी श्रवण कर रहे थे, प्रसंग चल रहा सी भाई विधि चंद जी का। भाई विधि चंद जी सतगुरु हरगोबिंद सच्चे पातशाह जी नू अपनी पुरातन कथा सुना रहे ने। भाई विधि चंद जी कहिंदे ने कि पणताणी दी सहायता करन दे वास्ते मैं बेगम दी चोरी करन दे वास्ते बेगम दे तंबू दे विच चला गया। जदों मैं तंबू दे अंदर गया बेगम भी सुती हुई सी ते बेगम दीआं जिन्नीआं भी दासियां सन ओह भी सारियां सुतियां होईआं सन। कल करीब इत्थों तक कथा पहुंची सी, अज इत्थों अगे मैं प्रारंभ करदा। बिच तंबू के सुपत पाई सब दासी गन जेई तन के तरे संदूख गन देखे दृढ़ तेई। भाई विधि चंद जी कहिंदे ने के सारे सुते हुए सन जदों मैं तंबू दे विच प्रवेश कीता ते बहुते सारे धन दे बहुते सारे जिहड़े संदूख सन ओ दृढ़ता दे नाल बंद करके रखे हुए सन। बैठो तिन के बीच में कर बल हाथा तोरो तारा एक को पुर जो तन साथा। भाई विधि चंद जी कहिंदे ने के विच बैठ के तंबू दे मैं अपने हाथ दा मरोड़ा दे के ही एक संदूक दे ताले नू तोड़ दिता ते बहुता सारा धन उस दे विच भरिया होया सी। थाती जिस में बहुत है एक तबे निकासी हो तो पंच सह जिस बिखे सोले कर पासी। भाई विधि चंद जी कहिंदे ने जदों संदूक नू खोलिया ते संदूक दे विच पैसिआं दीआं भरिया होईआं ਬਹੁਤੀਆਂ ਸਾਰੀਆਂ ਥੈਲੀਆਂ ਰੱਖੀਆਂ ਹੋਈਆਂ ਸਨ। ਕਹਿੰਦੇ ਨੇ ਕਿ ਹਰ ਇੱਕ ਥੈਲੀ ਦੇ ਮੂੰਹ ਨੂੰ ਖੋਲਿਆ ਤੇ ਫੇਰ ਮੈਂ ਪੈਸਿਆਂ ਨੂੰ ਵੀ ਗਿਣਿਆ। ਜਿਹੜੀ ਥੈਲੀ ਦੇ ਵਿੱਚ 500 ਰੁਪਈਆ ਸੀ ਮੈਂ ਉਸ ਨੂੰ ਆਪਣੇ ਹੱਥ ਦੇ ਨਾਲ ਫੜ ਲਿਆ। ਸੰਪਟ ਜ਼ੇਵਰ ਕੇ ਪਰੇ ਸਭ ਤਿਆਗਣ ਕਿਨੇ ਖੋਲ ਖੋਲ ਤਰ ਕੈ ਤਹਾਂ ਨਹੀਂ ਕਰ ਮੈਂ ਲੀਨੇ। ਸਤਿਗੁਰੂ ਹਰਗੋਬਿੰਦ ਸੱਚੇ ਪਾਤਸ਼ਾਹ ਜੀ ਨੂੰ ਭਾਈ ਵਿਧੀ ਚੰਦ ਜੀ ਕਹਿੰਦੇ ਨੇ ਕਿ ਬਹੁਤੇ ਸਾਰੇ ਡੱਬੇ ਜਿਹੜੇ ਕਿ ਹੀਰਿਆਂ ਦੇ ਨਾਲ ਤੇ ਗਹਿਣਿਆਂ ਦੇ ਨਾਲ ਭਰੇ ਹੋਏ ਸਨ ਉਹਨਾਂ ਸਾਰਿਆਂ ਦੇ ਮੂੰਹ ਤੇ ਜ਼ਰੂਰ ਖੋਲ ਕੇ ਮੈਂ ਵੇਖੇ ਪਰ ਕਿਸੇ ਦੇ ਵਿੱਚੋਂ ਹੋਰ ਕੁਝ ਵੀ ਨਹੀਂ ਲਿਆ। ਇੱਕ ਥਾਂ ਤੀਲੇ ਨਿਕਸਿਓ ਸਤ ਗੁਰ ਸਿਮਰੰਤਾ ਸਭ ਕੀ ਦ੍ਰਿਸ਼ਟ ਬਚਾਏ ਕੈ ਆਯੋ ਉਤ ਲੰਤਾ। ਭਾਈ ਬਿਧੀ ਚੰਦ ਜੀ ਕਹਿੰਦੇ ਨੇ ਹੇ ਸਤਿਗੁਰੂ ਹਰਗੋਬਿੰਦ ਸੱਚੇ ਪਾਤਸ਼ਾਹ ਜੀ, ਇੱਕ ਉਸ ਥੈਲੀ ਨੂੰ ਲੈ ਕੇ ਮੈਂ ਬਾਹਰ ਨਿਕਲਿਆ ਸਤਿਗੁਰੂ ਅਰਜਨ ਦੇਵ ਸੱਚੇ ਪਾਤਸ਼ਾਹ ਜੀ ਨੂੰ ਯਾਦ ਕਰਦਾ ਹੋਇਆ, ਜਿਸ ਥੈਲੀ ਦੇ ਵਿੱਚ 500 ਰੁਪਈਆ ਸੀ। ਸਾਰਿਆਂ ਦੀਆਂ ਨਜ਼ਰਾਂ ਤੋਂ ਬਚ ਕੇ ਮੈਂ ਕਾਹਲੀ ਦੇ ਨਾਲ ਹੀ ਬਾਹਰ ਆ ਗਿਆ। ਨਾ ਕਿਸੇ ਨੇ ਮੈਨੂੰ ਤੰਬੂ ਦੇ ਅੰਦਰ ਜਾਂਦਾ ਵੇਖਿਆ, ਨਾ ਕਿਸੇ ਨੂੰ ਬਾਹਰ ਆਉਣ ਦਾ ਪਤਾ ਲੱਗਾ, ਤੇ ਇੰਨੀ ਚਲਾਕੀ ਦੇ ਨਾਲ ਹੁਸ਼ਿਆਰੀ ਦੇ ਨਾਲ ਮੈਂ ਚੋਰੀ ਕੀਤੀ ਕਿ ਲਾਗੇ ਦਾਸੀਆਂ ਤੇ ਬੇਗਮ ਸੁੱਤੇ ਰਹਿ ਗਏ, ਕਿਸੇ ਨੂੰ ਕੁਝ ਪਤਾ ਹੀ ਨਹੀਂ ਲੱਗਾ। ਦਿਜ ਨਾਰੀ ਕੋ ਦੀਨ ਤਬ ਤਨ ਜਾ ਨਿਜ ਵਿਆਹੀ, ਇਮ ਕੀ ਨਸੀ ਉਪਕਾਰ ਕੋ ਮੈਂ ਲੀਨਸ ਨਾਹੀ। ਬਿਧੀ ਚੰਦ ਜੀ ਕਹਿੰਦੇ ਨੇ ਕਿ 500 ਰੁਪਈਆ ਮੈਂ ਪਣਤਾਣੀ ਨੂੰ ਜਾ ਕੇ ਦਿੱਤਾ, ਉਹਨਾਂ ਪੈਸਿਆਂ ਦੇ ਨਾਲ ਉਸਨੇ ਆਪਣੀ ਲੜਕੀ ਦਾ ਵਿਆਹ ਕੀਤਾ ਸੱਚੇ ਪਾਤਸ਼ਾਹ, ਇਸ ਤਰ੍ਹਾਂ ਦਾ ਮੈਂ ਉਹਦੇ ਉੱਤੇ ਉਪਕਾਰ ਕੀਤਾ, ਮੈਂ ਧਨ ਬਿਲਕੁਲ ਨਹੀਂ ਲਿਆ ਉਸ ਦੇ ਵਿੱਚੋਂ। ਬਹੁਰ ਸੁਣੋ ਜਬ ਪ੍ਰਾਤ ਪੀ ਬੇਗਮ ਤਬ ਜਾਗੀ, ਸੰਪਟ ਜ਼ਬਰ ਖੁਲੇ ਗਨ ਤਿੰਨ ਹੇਰਨ ਲਾਗੀ। ਭਾਈ ਬਿਧੀ ਚੰਦ ਜੀ ਕਹਿੰਦੇ ਨੇ ਕਿ ਪਹਿਲੀ ਹੀ ਵਾਰੀ ਸੀ ਕਿ ਜਿਹੜੀ ਮੈਂ ਇਹ ਚੋਰੀ ਕੀਤੀ, ਇਸ ਦੇ ਵਾਸਤੇ ਮੈਂ ਫੜਿਆ ਗਿਆ। ਕਿਹੜਾ ਕਾਰਨ ਬਣਿਆ ਫੜੇ ਜਾਣ ਦਾ? ਭਾਈ ਬਿਧੀ ਚੰਦ ਜੀ ਕਹਿੰਦੇ ਨੇ ਕਿ ਉਹ ਸੁਣਾਉਣਾ ਹਾਂ ਅੱਗੋਂ ਕਿ ਕਿਵੇਂ ਮੈਂ ਫੜਿਆ ਗਿਆ। ਭਾਈ ਬਿਧੀ ਚੰਦ ਜੀ ਕਹਿੰਦੇ ਨੇ ਕਿ ਜਦੋਂ ਮੈਂ ਚਲਾ ਗਿਆ, ਜਦੋਂ ਫਿਰ ਬੇਗਮ ਜਾਗੀ, ਉਹਨੇ ਦੇਖਿਆ ਕਿ ਸੰਦੂਕ ਖੁੱਲਾ ਪਿਆ ਹੈ, ਹੀਰੇ ਮੋਤੀ ਜਿਹੜੇ ਜਵਾਹਰ ਨੇ ਉਹਨਾਂ ਦੇ ਸਾਰੇ ਡੱਬੇ ਵੀ ਖੁੱਲੇ ਹੋਏ ਨੇ। ਦਾਸੀ ਬ੍ਰਿੰਦ ਜਗਾਇ ਕਰ ਪਾਇਓ ਬੱਡ ਰੌਰਾ, ਸਰਬ ਸੰਭਾਰਨ ਕਰਤ ਪੀ ਇਤੇ ਉਤ ਤਨ ਟੋਰਾ। ਰੌਲਾ ਪਾ ਕੇ ਸਾਰੀਆਂ ਦਾਸੀਆਂ ਨੂੰ ਬੇਗਮ ਨੇ ਜਗਾ ਦਿੱਤਾ, ਵੱਡਾ ਰੌਲਾ ਪੈ ਗਿਆ। ਸਾਰੇ ਗਹਿਣਿਆਂ ਦੀ ਉਸ ਵੇਲੇ ਗਿਣਤੀ ਕੀਤੀ ਗਈ, ਭਾਲ ਕੀਤੀ ਗਈ।
ਤਸਕਰ ਇਕ ਥਾ ਤੀ ਲਈ ਔਰ ਸਭ ਛੋਰਾ, ਇਕ ਐਸੇ ਕਾਰਨ ਪਾਇਓ ਬਹੁ ਤਜਲੇ ਥੋਰਾ।
ਸਿਰਫ 500 ਰੁਪਈਏ ਦੀ ਚੋਰੀ ਹੋਈ ਸੀ, ਬਾਕੀ ਸਾਰੇ ਪੈਸੇ ਤੇ ਜੇਵਰ ਬਿਲਕੁਲ ਬਰਾਮਦ ਸਨ। ਕਹਿਣ ਤੋਂ ਭਾਵ ਹੈ ਕਿ 500 ਰੁਪਈਏ ਦਾ ਘਾਟਾ ਪਿਆ ਸੀ, ਕੋਈ ਜੇਵਰ ਚੋਰੀ ਨਹੀਂ ਸੀ ਹੋਇਆ ਤੇ ਕੋਈ ਵੀ ਹੀਰਾ ਮੋਤੀ ਨਹੀਂ ਸੀ ਗਿਆ। ਬੇਗਮ ਆਪਣੀਆਂ ਦਾਸੀਆਂ ਨੂੰ ਕਹਿੰਦੀ ਹੈ ਕਿ ਚੋਰ ਲੱਗਾ ਹੈ, ਇੱਕ 500 ਰੁਪਏ ਦੀ ਥੈਲੀ ਚੁਰਾ ਕੇ ਲਗਿਆ ਹੈ, ਬਾਕੀ ਕੋਈ ਵੀ ਉਸਨੇ ਧਨ ਪ੍ਰਾਪਤ ਨਹੀਂ ਕੀਤਾ। ਇਹ ਕਿਸ ਤਰ੍ਹਾਂ ਦਾ ਕਾਰਨ ਹੈ ਕਿ ਚੋਰ ਆਵੇ, ਸਾਰਾ ਕੁਝ ਵੇਖ ਜਾਵੇ ਤੇ ਫਿਰ ਵੀ ਸਿਰਫ 500 ਰੁਪਈਆ ਲੈ ਕੇ ਜਾਵੇ? ਇਹ ਕਿਸ ਤਰ੍ਹਾਂ ਸੰਭਵ ਹੈ?
ਜਹਾਂਗੀਰ ਟਿਗ ਜਾਇ ਕਰ ਕਹਿ ਗਾਥ ਸੁਨਾਈ, ਜੇਵਰ ਲਾਖੋਂ ਕੇ ਤਜੇ ਤਸਕਰ ਇਕ ਆਈ।
ਆਖਿਰਕਾਰ ਬਾਦਸ਼ਾਹ ਜਹਾਂਗੀਰ ਦੇ ਕੋਲ ਵੀ ਇਹ ਖਬਰ ਪਹੁੰਚੀ ਹੈ ਕਿ ਰਾਤ ਦੇ ਵੇਲੇ ਚੋਰੀ ਕਰਨ ਦੇ ਵਾਸਤੇ ਇੱਕ ਚੋਰ ਆਇਆ, ਪਰ ਲੱਖਾਂ ਦੇ ਜੇਵਰਾਤ ਛੱਡ ਗਿਆ, ਸਿਰਫ ਥੋੜੀ ਚੋਰੀ ਕਰਕੇ ਲਗਿਆ, ਭਾਵ ਕੇ 500 ਰੁਪਏ ਦੀ ਉਸਨੇ ਚੋਰੀ ਕੀਤੀ।
ਬਿਸਮਤ ਮਤ ਸਗਰੇ ਪਏ ਰਿਸ ਸ਼ਾਹ ਮਹਾਨਾ, ਦਰਬ ਪੰਚ ਸਹਿ ਲੈ ਗਯੋ ਕੁਛ ਜਾਏ ਨਾ ਜਾਣਾ।
ਸਾਰੇ ਕਹਿੰਦੇ ਨੇ ਕਿ ਪਤਾ ਨੀ ਕੀ ਕਾਰਨ ਹੈ, 500 ਰੁਪਈਆ ਚੁਰਾ ਕੇ ਲਗਿਆ ਹੈ, ਹੋਰ ਕਿਸੇ ਜੇਵਰ ਨੂੰ ਹੱਥ ਤੱਕ ਨਹੀਂ ਲਾਇਆ। ਸਾਰੇ ਹੈਰਾਨਗੀ ਦੇ ਵਿੱਚ ਹੋਏ ਹੋਏ ਨੇ। ਉਸ ਵੇਲੇ ਇਸ ਖਬਰ ਨੂੰ ਸੁਣ ਕੇ ਬਾਦਸ਼ਾਹ ਨੂੰ ਬਹੁਤ ਜ਼ਿਆਦਾ ਗੁੱਸਾ ਆਇਆ।
ਨਿਕਟ ਨਿਕਟ ਕੇ ਗਾਮ ਜੇ ਸਭ ਪਕੜ ਮੰਗਾਏ, ਦਈ ਸਜ਼ਾਏ ਅਨੇਕ ਬਿਦ ਦੇਹੋ ਚੋਰ ਦਿਖਾਏ।
ਭਾਵੇਂ ਕਿ 500 ਰੁਪਈਆ ਮਾਮੂਲੀ ਗੱਲ ਸੀ ਬਾਦਸ਼ਾਹ ਦੇ ਵਾਸਤੇ, ਪਰ ਤਾਂ ਵੀ ਇਸ ਕਰਕੇ ਉਹਨੇ ਗੁੱਸਾ ਕੀਤਾ ਕਿ ਮੇਰੀ ਚੋਰੀ ਕੋਈ ਕਿਵੇਂ ਕਰ ਸਕਦਾ। ਕਵੀ ਜੀ ਲਿਖਦੇ ਨੇ ਕਿ ਲਾਗੇ ਲਾਗੇ ਜਿੰਨੇ ਵੀ ਪਿੰਡ ਸਨ, ਉਹਨਾਂ ਸਾਰਿਆਂ ਪਿੰਡਾਂ ਦੇ ਮਨੁੱਖਾਂ ਨੂੰ ਫੜਿਆ ਗਿਆ, ਉਹਨਾਂ ਨੂੰ ਸਜ਼ਾਵਾਂ ਦਿੱਤੀਆਂ ਗਈਆਂ ਅਨੇਕਾਂ ਪ੍ਰਕਾਰ ਦੀਆਂ, ਤੇ ਸਾਰਿਆਂ ਨੂੰ ਹੁਕਮ ਕੀਤਾ ਕਿ ਜਿਵੇਂ ਨਾ ਕਿਵੇਂ ਚੋਰ ਲੱਭ ਕੇ ਦਿਓ।
ਨਾਹ ਤਾਂ ਫਾਂਸੀ ਡਾਰ ਕੈ ਸਭ ਕਰੋ ਬਿਨਾਸਾ ਸਕਲ ਗ੍ਰਾਮ ਕੋ ਖੋਜ ਕਰ ਆਨੋ ਤਿਸ ਪਾਸਾ। ਬਾਦਸ਼ਾਹ ਨੇ ਸਾਰਿਆਂ ਨੂੰ ਹੁਕਮ ਦਿੱਤਾ ਕਿ ਜੇਕਰ ਚੋਰ ਨੂੰ ਤੁਸੀਂ ਨਾ ਲੱਭ ਕੇ ਦੇ ਸਕੇ ਤੇ ਸਾਰਿਆਂ ਨੂੰ ਫਾਂਸੀ ਦੇ ਕੇ ਮੈਂ ਮਾਰ ਦੇਵਾਂਗਾ। ਜਿਹਦੇ ਵੀ ਪਿੰਡ ਦੇ ਵਿੱਚ ਚੋਰ ਹੈ ਉਹ ਆਪਣੇ ਆਪ ਹੀ ਮੇਰੇ ਹਵਾਲੇ ਚੋਰ ਨੂੰ ਕਰ ਦੇਵੇ।
ਗ੍ਰਾਮ ਸਿਹਾਲੀ ਕੇ ਗਏ ਤਿੰਨ ਬਾਕ ਬਖਾਨਾ ਵਿਦਿਆ ਹਮਰੋ ਦੋਹਿਤਾ ਅਤਿਸ਼ੈ ਬੁੱਧੀਵਾਨਾ।
ਕਵੀ ਸੰਤੋਖ ਸਿੰਘ ਜੀ ਲਿਖਦੇ ਨੇ ਕਿ ਸਿਰਹਾਲੀ ਪਿੰਡ ਜਿਸ ਪਿੰਡ ਬਿਧੀ ਚੰਦ ਜੀ ਦੇ ਨਾਨਕੇ ਸਨ ਉਸ ਪਿੰਡ ਦੇ ਵਿੱਚੋਂ ਵੀ ਬਹੁਤੇ ਸਾਰੇ ਆਦਮੀਆਂ ਨੂੰ ਫੜ ਕੇ ਲਿਜਾਇਆ ਗਿਆ ਸੀ। ਜਦੋਂ ਇਸ ਤਰ੍ਹਾਂ ਦਾ ਬਾਦਸ਼ਾਹ ਦਾ ਹੁਕਮ ਸੁਣਿਆ ਤੇ ਜਿਹੜੇ ਸਿਰਹਾਲੀ ਪਿੰਡ ਦੇ ਆਦਮੀ ਕੈਦੀ ਸਨ ਉਹਨਾਂ ਨੇ ਨਾਲਦਿਆਂ ਨੂੰ ਆਖਿਆ ਕਿ ਤੁਸੀਂ ਸਾਡੇ ਪਿੰਡ ਸਿਰਹਾਲੀ ਜਾਓ, ਉੱਥੇ ਸਾਡਾ ਦੋਹਤਾ ਰਹਿੰਦਾ ਹੈ, ਉਹ ਤੁਹਾਡੇ ਸੰਕਟ ਨੂੰ ਦੂਰ ਕਰ ਦੇਵੇਗਾ, ਉਹਨੂੰ ਜਾ ਕੇ ਮਿਲੋ। ਇਸ ਤਰੀਕੇ ਦੇ ਨਾਲ ਕੁਝ ਆਦਮੀਆਂ ਨੇ ਚੋਰ ਦੀ ਭਾਲ ਕਰਨ ਦੇ ਵਾਸਤੇ ਬਾਦਸ਼ਾਹ ਤੋਂ ਆਗਿਆ ਲਈ ਹੈ, ਬਾਕੀਆਂ ਨੂੰ ਕੈਦ ਉਸਨੇ ਕਰ ਛੱਡਿਆ। ਇਸ ਤਰ੍ਹਾਂ ਸਿਰਹਾਲੀ ਪਿੰਡ ਦੇ ਵਿੱਚ ਚੋਰ ਨੂੰ ਲੱਭਣ ਦੇ ਵਾਸਤੇ ਉਹ ਪਹੁੰਚੇ ਨੇ, ਕਿਉਂਕਿ ਸਿਰਹਾਲੀ ਪਿੰਡ ਦੇ ਵਾਸੀਆਂ ਨੇ ਇਹ ਗੱਲ ਆਖੀ ਹੈ ਕਿ ਸਾਡੇ ਪਿੰਡ ਦੇ ਵਿੱਚ ਬਿਧੀ ਚੰਦ ਰਹਿੰਦਾ ਹੈ ਜਿਹੜਾ ਕਿ ਸਾਡੇ ਪਿੰਡ ਦਾ ਦੋਹਤਾ ਹੈ।
ਉਪਕਾਰੀ ਸੋ ਕਰੇ ਗੋ ਤੁਮਰੋ ਦੁੱਖ ਹਾਨਾ ਗਵਨੋ ਬੂਝੈ ਤਾਹੇ ਕੋ ਕਹਿ ਕੀਨ ਪਿਆਨਾ।
ਸਰਹਾਲੀ ਪਿੰਡ ਦੇ ਵਾਸੀਆਂ ਨੇ ਆਖਿਆ ਕਿ ਉਹ ਬੜਾ ਬੁੱਧੀ ਵਾਲਾ ਹੈ, ਉਹ ਤੁਹਾਡੇ ਤੇ ਜ਼ਰੂਰ ਉਪਕਾਰ ਕਰੇਗਾ, ਤੁਹਾਡੇ ਦੁੱਖ ਨੂੰ ਦੂਰ ਕਰ ਦੇਵੇਗਾ। ਇਸ ਤਰ੍ਹਾਂ ਦੀ ਸਲਾਹ ਕਰਕੇ ਮਤਾ ਪਕਾ ਕੇ ਸਰਹਾਲੀ ਪਿੰਡ ਦੇ ਵਿੱਚ ਉਹ ਲੱਭਣ ਵਾਲੇ ਪਹੁੰਚ ਗਏ।
ਕਹਿਓ ਜੋਰ ਕਰ ਜਬ ਮਿਲਿਓ ਇਹ ਕਰ ਉਪਕਾਰ ਬੰਧਨ ਮੈਂ ਨਰ ਕੈਦ ਹੈ ਮਾਰੇ ਬਹੁ ਮਾਰਾ।
ਸਰਹਾਲੀ ਪਿੰਡ ਦੇ ਵਿੱਚ ਆਣ ਕੇ ਭਾਈ ਬਿਧੀ ਚੰਦ ਨੂੰ ਉਹ ਮਿਲੇ ਨੇ ਹੱਥ ਜੋੜ ਕੇ ਤੇ ਉਹਨਾਂ ਨੇ ਫਿਰ ਆਖਿਆ ਇਹ ਕਰ ਉਪਕਾਰਾ, ਸਾਡੇ ਉੱਤੇ ਇੱਕ ਉਪਕਾਰ ਕਰ ਕਿ ਬਹੁਤੇ ਸਾਰੇ ਜਿਹੜੇ ਮਨੁੱਖ ਨੇ ਉਹਨਾਂ ਨੂੰ ਬਾਦਸ਼ਾਹ ਨੇ ਕੈਦ ਕੀਤਾ ਹੋਇਆ ਤੇ ਬਹੁਤ ਹੀ ਜ਼ਿਆਦਾ ਉਹਨਾਂ ਨੂੰ ਰੋਜ਼ ਸਜ਼ਾ ਦਿੱਤੀ ਜਾਂਦੀ।
ਬਹੁਤਨ ਕੀ ਸੁਣ ਦੀਨਤਾ ਮੈਂ ਹਿਰਦੈ ਵਿਚਾਰੇ ਇੱਕ ਮੇਰੇ ਉਪਚਾਰ ਤੇ ਹੋਵਤ ਸੁਖ ਸਾਰੇ।
ਭਾਈ ਬਿਧੀ ਚੰਦ ਜੀ ਕਹਿੰਦੇ ਨੇ ਹੇ ਸਤਿਗੁਰੂ ਹਰਗੋਬਿੰਦ ਸੱਚੇ ਪਾਤਸ਼ਾਹ ਜੀ, ਜਦੋਂ ਉਹਨਾਂ ਨੇ ਇਸ ਤਰ੍ਹਾਂ ਦੀ ਗੱਲ ਮੈਨੂੰ ਆਣ ਕੇ ਆਖੀ ਤੇ ਦੀਨਤਾ ਸੁਣ ਕੇ ਉਹਨਾਂ ਦੀ ਮੈਂ ਆਪਣੇ ਹਿਰਦੇ ਦੇ ਵਿੱਚ ਵਿਚਾਰ ਕੀਤੀ ਕਿ ਮੇਰੇ ਇੱਕ ਉਪਚਾਰ ਯਤਨ ਕਰਨ ਦੇ ਨਾਲ ਸਾਰਿਆਂ ਦਾ ਦੁੱਖ ਦੂਰ ਹੋ ਸਕਦਾ ਤੇ ਸਾਰੇ ਸੁਖੀ ਹੋ ਸਕਦੇ।
ਗਾਇਓ ਸੰਗ ਤਿੰਨ ਕੇ ਤਬੈ ਨਹੀਂ ਪੈ ਉਰ ਤਾਰਾ ਗੁਰੂ ਭਰੋਸਾ ਮੋਹੇ ਕੋ ਹਵੈ ਬਾਂਕ ਨਾ ਬਾਰਾ।
ਭਾਈ ਬਿਧੀ ਚੰਦ ਜੀ ਕਹਿੰਦੇ ਨੇ ਮੈਂ ਉਹਨਾਂ ਨੂੰ ਆਖਿਆ ਕਿ ਮੈਨੂੰ ਤੁਸੀਂ ਬਾਦਸ਼ਾਹ ਦੇ ਕੋਲ ਲੈ ਜਾਓ। ਭਾਈ ਬਿਧੀ ਚੰਦ ਜੀ ਕਹਿੰਦੇ ਨੇ ਮੈਂ ਰਤਾ ਵੀ ਡਰ ਨੂੰ ਤਾਰਨ ਨਹੀਂ ਕੀਤਾ, ਗੁਰੂ ਜੀ ਦਾ ਭਰੋਸਾ ਮੇਰੇ ਮਨ ਦੇ ਵਿੱਚ ਦ੍ਰਿੜ ਸੀ ਕਿ ਮੇਰਾ ਵਾਲ ਵੀ ਵਿੰਗਾ ਸਤਿਗੁਰਾਂ ਦੀ ਕਿਰਪਾ ਦੇ ਨਾਲ ਨਹੀਂ ਹੋਵੇਗਾ।
ਜਹਾਂਗੀਰ ਜਹ ਥਿਰ ਹੋ ਤੋ ਤਹ ਲਓ ਪਹੁੰਚਾਇਓ ਮੇਰੀ ਦਿਸ਼ਾ ਬਿਲੋਕ ਕੈ ਇਮ ਸ਼ਾਹ ਅਲਾਇਓ।
ਭਾਈ ਬਿਧੀ ਚੰਦ ਜੀ ਕਹਿੰਦੇ ਨੇ ਕਿ ਜਿੱਥੇ ਬਾਦਸ਼ਾਹ ਜਹਾਂਗੀਰ ਬੈਠਾ ਹੋਇਆ ਸੀ ਮੈਨੂੰ ਉੱਥੇ ਲਿਜਾਇਆ ਗਿਆ, ਮੇਰੇ ਵੱਲ ਵੇਖ ਕੇ ਉਸ ਵੇਲੇ ਬਾਦਸ਼ਾਹ ਨੇ ਮੈਨੂੰ ਇਸ ਤਰ੍ਹਾਂ ਆਖਿਆ, ਕਹਿੰਦਾ ਤੂੰ ਤਸਕਰ ਹੈ ਦਰਬ ਕੋ ਮੈਂ ਸੁਨਤ ਬਖਾਨਾ। ਕਹਿੰਦਾ ਕਿ ਮੈਨੂੰ ਆਖਿਆ ਬਾਦਸ਼ਾਹ ਨੇ ਕਿ ਤੂੰ ਹੀ ਪੈਸਿਆਂ ਦਾ ਚੋਰ ਹੈ। ਬਾਦਸ਼ਾਹ ਦੀ ਗੱਲ ਨੂੰ ਸੁਣ ਕੇ ਬਿਧੀ ਚੰਦ ਜੀ ਕਹਿੰਦੇ ਨੇ ਕਹਿਓ ਆਪ ਕੋ ਸਾਚ ਹੈ ਹਉ ਹੀ ਹਰਿਆਣਾ। ਮੈਂ ਅੱਗੋਂ ਬਾਦਸ਼ਾਹ ਨੂੰ ਆਖਿਆ ਕਿ ਤੁਹਾਡਾ ਕਹਿਣਾ ਬਾਦਸ਼ਾਹ ਸਲਾਮਤ ਸੱਚਾ ਹੈ, ਮੈਂ ਹੀ ਚੋਰ ਹਾਂ ਜਿਹੜਾ ਕਿ ਤੁਹਾਡੀ ਚੋਰੀ ਕਰਕੇ ਲਿਗਿਆ।
ਸ਼ਾਹ ਪੰਨਤ ਕਿਸ ਹੇਤ ਤੇ
ਤਨ ਲੀਨਸ ਥੋਰਾ ਹੀਰੇ ਮੁਕਤਾ ਦਿਪਤ ਗਨ ਕੰਚਨ ਮੈਂ ਬੋਰਾ। ਬਾਦਸ਼ਾਹ ਨੇ ਸੁਣ ਕੇ ਆਖਿਆ ਕਿ ਕਿਸ ਹੇਤ ਤੇ ਤਨ ਲੀਨ ਸਥੋੜਾ, ਐਸਾ ਕਿਹੜਾ ਕੰਮ ਸੀ ਕਿ ਤੂੰ ਥੋੜੇ ਤਨ ਦੀ ਚੋਰੀ ਕਰਕੇ ਲੈ ਕੇ ਗਿਆ, ਕਿਉਂਕਿ ਹੀਰੇ ਮੋਤੀ ਸਾਰੇ ਬਹੁਤ ਸਾਰੇ ਸਨ, ਬੜਾ ਸੋਹਣਾ ਸੀ, ਬੜੇ ਜ਼ੇਵਰ ਸਨ, ਪਰ ਸਾਰਿਆਂ ਨੂੰ ਛੱਡ ਦਿੱਤਾ, ਸਿਰਫ ਥੋੜਾ ਧਨ ਲੈ ਕੇ ਤੂੰ ਕਿਉਂ ਗਿਆ। ਸੋ ਤਿਆਗੇ ਤਹੀ ਪਰੇ ਸਭ ਖੋਲ ਨਿਹਾਰੇ, ਕਹੋ ਸੱਚ ਇਸ ਬਾਤ ਕੋ ਨਤ ਦਹ ਮਾਰੇ। ਭਾਈ ਬਿਧੀ ਚੰਦ ਜੀ ਕਹਿੰਦੇ ਨੇ ਬਾਦਸ਼ਾਹ ਨੇ ਆਖਿਆ ਕਿ ਸਾਰੀਆਂ ਵਡਮੁੱਲੀਆਂ ਚੀਜ਼ਾਂ ਨੂੰ ਤੂੰ ਛੱਡ ਦਿੱਤਾ, ਹਰ ਇੱਕ ਬਕਸੇ ਨੂੰ ਹਰ ਇੱਕ ਡੱਬੇ ਨੂੰ ਖੋਲ ਕੇ ਵੇਖਿਆ, ਪਰ ਤਾਂ ਵੀ ਤੂੰ ਸਿਰਫ 500 ਰੁਪਏ ਦੀ ਚੋਰੀ ਕੀਤੀ। ਸੱਚੋ ਸੱਚ ਬਿਆਨ ਕਰ ਕਿ ਇਸ ਦਾ ਕਾਰਨ ਕੀ ਹੈ, ਜੇ ਨਾ ਸੱਚ ਦੱਸੇਗਾ ਤੇ ਤੈਨੂੰ ਮਾਰ ਦਿੱਤਾ ਜਾਏਗਾ। ਬਿਨਾ ਤ੍ਰਾਸ ਤਬ ਮੈਂ ਕਹੀ ਸ੍ਰੀ ਅਰਜਨ ਨਾਥਾ, ਸੋ ਮੇਰੇ ਸਤ ਗੁਰ ਹੈ ਮਾਥੇ ਪਰ ਹਾਥਾ। ਭਾਈ ਬਿਧੀ ਚੰਦ ਜੀ ਕਹਿੰਦੇ ਨੇ ਕਿ ਉਸ ਵੇਲੇ ਮੈਂ ਬਾਦਸ਼ਾਹ ਨੂੰ ਆਖਿਆ ਬਗੈਰ ਕਿਸੇ ਡਰ ਤੋਂ ਕਿ ਸਤਿਗੁਰੂ ਅਰਜਨ ਦੇਵ ਸੱਚੇ ਪਾਤਸ਼ਾਹ ਜੀ ਮੇਰੇ ਸਵਾਮੀ ਨੇ, ਉਹ ਮੇਰੇ ਸਤਿਗੁਰੂ ਨੇ, ਉਹ ਮੇਰੇ ਮਾਲਕ ਨੇ, ਤੇ ਹਮੇਸ਼ਾ ਮੇਰੇ ਸਤਿਗੁਰੂ ਦਾ ਮੇਰੇ ਸਿਰ ਦੇ ਉੱਤੇ ਮਿਹਰ ਭਰਿਆ ਹੱਥ ਰਹਿੰਦਾ। ਤਿੰਨ ਕਹਿਓ ਉਪਕਾਰ ਹਿਤ ਚੋਰੀ ਬੀਜੇ ਠਾਨੋ, ਸੋ ਸਿੱਖਿਆ ਮੈਂ ਤਾਰਿਓਰ ਵਰਤੋਂ ਹਿਤ ਜਾਨੋ। ਬਿਧੀ ਚੰਦ ਜੀ ਕਹਿੰਦੇ ਨੇ ਕਿ ਮੇਰੇ ਸਤਿਗੁਰਾਂ ਨੇ ਮੈਨੂੰ ਹੁਕਮ ਕੀਤਾ ਕਿ ਬਿਧੀ ਚੰਦ ਚੋਰੀ ਛੱਡ ਦੇ। ਕਹਿੰਦਾ ਮੈਂ ਸਤਿਗੁਰਾਂ ਨੂੰ ਆਖਿਆ ਕਿ ਚੋਰੀ ਨਹੀਂ ਛੱਡ ਸਕਦਾ, ਤੇ ਸਤਿਗੁਰਾਂ ਨੇ ਮੈਨੂੰ ਇਸ ਤਰ੍ਹਾਂ ਦਾ ਉਪਦੇਸ਼ ਦਿੱਤਾ ਕਿ ਜੇਕਰ ਚੋਰੀ ਤੋਂ ਨਹੀਂ ਰਹਿ ਸਕਦਾ ਤੇ ਜੇਕਰ ਚੋਰੀ ਕਰਿਆ ਕਰ ਤੇ ਉਪਕਾਰ ਦੇ ਵਾਸਤੇ ਚੋਰੀ ਕਰਿਆ ਕਰ, ਆਪਣੇ ਹਿੱਤ ਦੇ ਵਾਸਤੇ ਚੋਰੀ ਨਾ ਕਰਿਆ ਕਰ। ਕਹਿੰਦਾ ਕਿ ਮੇਰੇ ਸਤਿਗੁਰੂ ਨੇ ਮੈਨੂੰ ਇਸ ਤਰ੍ਹਾਂ ਦੀ ਸਿੱਖਿਆ ਦਿੱਤੀ ਤੇ ਮੈਂ ਆਪਣੇ ਸਤਿਗੁਰੂ ਦੀ ਦਿੱਤੀ ਹੋਈ ਸਿੱਖਿਆ ਨੂੰ ਪ੍ਰਵਾਨ ਕੀਤਾ ਮੰਨੇ। ਦਿਜ ਤਨ ਜਾ ਕੁਆਰੀ ਹੁਤੀ ਦੇਖਿਓ ਘਰ ਦੀਨਾ, ਕਰੀ ਜਾਚ ਨਾ ਆਣ ਟਿਗ ਸਭ ਵਸਤ ਬਹੀਨਾ। ਭਾਈ ਬਿਧੀ ਚੰਦ ਜੀ ਆਪਣੀ ਵਾਰਤਾ ਸੁਣਾ ਰਹੇ ਨੇ ਸਤਿਗੁਰੂ ਹਰਗੋਬਿੰਦ ਸੱਚੇ ਪਾਤਸ਼ਾਹ ਜੀ ਨੂੰ। ਭਾਈ ਬਿਧੀ ਚੰਦ ਜੀ ਕਹਿੰਦੇ ਨੇ ਮੈਂ ਬਾਦਸ਼ਾਹ ਨੂੰ ਆਖਿਆ ਕਿ ਇੱਕ ਪੰਡਤਾਣੀ ਮੇਰੇ ਕੋਲ ਆਈ ਸੀ ਜਿਹਦੀ ਲੜਕੀ ਵਰ ਦੇ ਲਾਇਕ ਹੈ, ਵਿਆਹਣ ਦੇ ਯੋਗ ਹੈ, ਉਹਦੇ ਘਰ ਦੇ ਵਿੱਚ ਬੜੀ ਗਰੀਬੀ ਸੀ, ਉਸਨੇ ਮੇਰੇ ਤੋਂ ਆਣ ਕੇ ਪੈਸਿਆਂ ਦੀ ਮੰਗ ਕੀਤੀ, ਕਿਉਂਕਿ ਬੜਾ ਗਰੀਬ ਘਰ ਹੈ, ਕੋਈ ਵੀ ਚੀਜ਼ ਘਰ ਦੇ ਵਿੱਚ ਨਹੀਂ। ਦਰਬ ਪੰਚ ਸੈ ਮੈਂ ਵਿਆਹ ਕੇ ਹਿਤ ਜੋ ਤਿੰਨ ਖਰਚ ਬਖਾਨਾ, ਤਿਸ ਕੇ ਹਿਤ ਮੈਂ ਗਮਨਿਓ ਹੋਤੋ ਕੀਆ ਕਾਜ ਮਹਾਨਾ। ਬਾਦਸ਼ਾਹ ਨੂੰ ਭਾਈ ਬਿਧੀ ਚੰਦ ਜੀ ਕਹਿੰਦੇ ਨੇ ਕਿ 500 ਰੁਪਇਆ ਵਿਆਹ ਦੇ ਵਿੱਚ ਖਰਚ ਕਰਨ ਦੇ ਵਾਸਤੇ ਪੰਡਤਾਣੀ ਨੇ ਆਖਿਆ ਤੇ ਮੈਂ ਉਸ ਨੂੰ ਪੈਸੇ ਦੇਣ ਦੇ ਵਾਸਤੇ ਹੀ ਚੋਰੀ ਕੀਤੀ ਹੈ, ਇਸੇ ਕਰਕੇ 500 ਰੁਪਇਆ ਹੀ ਚੋਰੀ ਕੀਤਾ ਗਿਆ।
ਅੰਗੀਕਾਰ ਨਾ ਕੁਛ ਕਰੋ ਨਹੀਂ ਲਾਲਚ ਮੇਰੇ, ਜਿਤਕ ਚਹੇ ਉਪਕਾਰ ਹਿਤ ਲਿਆਓ ਬਿਨ ਦੇਰੇ।
ਭਾਈ ਬਿਧੀ ਚੰਦ ਜੀ ਕਹਿੰਦੇ ਨੇ ਕਿ ਮੈਂ ਕੁਝ ਵੀ ਅੰਗੀਕਾਰ ਨਹੀਂ ਕੀਤਾ, ਹੋਰ ਕੋਈ ਵੀ ਚੀਜ਼ ਨਹੀਂ ਚੁਰਾਈ, ਕਿਉਂਕਿ ਮੈਨੂੰ ਕਿਸੇ ਗੱਲ ਦਾ ਲਾਲਚ ਨਹੀਂ ਸੀ। 500 ਰੁਪਇਆ ਪੰਡਤਾਣੀ ਨੇ ਮੰਗਿਆ ਸੀ, ਇਸੇ ਕਰਕੇ 500 ਰੁਪਇਆ ਹੀ ਚੋਰੀ ਕੀਤਾ, ਇਹ ਉਪਕਾਰ ਦੇ ਵਾਸਤੇ ਮੈਂ ਚੋਰੀ ਕੀਤੀ।
ਸ੍ਰੀ ਅਰਜਨ ਕੋ ਨਾਮ ਸੁਣ ਸਿਰ ਸ਼ਾਹ ਨਿਵਾਯੋ, ਦੀਏ ਛੋਰ ਮਾਨਵ ਸਕਲ ਲੈ ਕਰ ਮੈਂ ਆਇਓ।
ਭਾਈ ਬਿਧੀ ਚੰਦ ਜੀ ਕਹਿੰਦੇ ਨੇ ਕਿ ਜਦੋਂ ਹੀ ਸਤਿਗੁਰੂ ਅਰਜਨ ਦੇਵ ਸੱਚੇ ਪਾਤਸ਼ਾਹ ਜੀ ਦੇ ਨਾਮ ਨੂੰ ਬਾਦਸ਼ਾਹ ਨੇ ਸੁਣਿਆ, ਉਸੇ ਵੇਲੇ ਮੇਰੇ ਅੱਗੇ ਸਿਰ ਨਿਵਾ ਦਿੱਤਾ ਬਾਦਸ਼ਾਹ ਨੇ, ਤੇ ਨਾਲ ਦੇ ਮੇਰੇ ਜਿੰਨੇ ਵੀ ਫੜੇ ਹੋਏ ਸਨ ਸਾਰਿਆਂ ਮਨੁੱਖਾਂ ਨੂੰ ਛੱਡ ਦਿੱਤਾ, ਤੇ ਮੈਂ ਸਾਰਿਆਂ ਨੂੰ ਰਿਹਾ ਕਰਵਾ ਕੇ ਆਪਣੇ ਨਾਲ ਲੈ। इत्यादिक बहु बार में हित पर उपकारा आन्यो दर्ब चुराए कर नहीं अंगीकारा। भाई विधि चंद जी कहिंदे ने हे सतगुरु हरगोबिंद सच्चे पातशाह जी, इस तरीके दे नाल बहुती वारी मैं उपकार दे वास्ते चोरियां कीतियां, पैसिया नूं चुराया, लोड़वंदा नूं दिता, किसी भी चीज नूं आप नहीं रखिया।
सुन बिसमानी नानकी और बिखे बिचारी करे के नहीं एह मोह हित परखण बिद तारी।
ग्रंथाकार भाई संतोख सिंह जी लिखदे ने नानकी जी बहुत ही ज्यादा इस वार्ता नूं सुन के हैरान होए ते उसे वेले झट ही नानकी जी दे मन दे विच इक विचार पैदा हो गया, करे के नहीं एह मोह हित। सोचा नानकी जी ने कि मेरे वास्ते भी विधि चंद कोई चोरी कर सकता है कि नहीं कर सकता, परखण बिद तारी। आखिरकार नानकी जी ने विधि चंद दी परख करन दी मत नूं धारण कीता।
श्री सत गुर के सुनत ही मुख हस्त बखानी, विधि चंद गुर सिख तू मत चतुर महानी।
कवि संतोख सिंह जी लिखदे ने कि सतगुरु हरगोबिंद सच्चे पातशाह जी भी लागे खलोते हुए सन, उस वेले नानकी जी ने आख्या, हसदिया होया नानकी जी ने आख्या कि हे भाई विधि चंद, तू गुरु दा महान सिख है ते बुद्धि दे विच बड़ा चतुर है, बड़ा स्याणा।
कने करे उपकार तै अरे गुर के काजा, अतिशय चातरता तरे आने जोग बाजा।
नानकी जी कहिंदे ने कि विधि चंद तू बहुत सारे लोकां दे उत्ते उपकार कीते, इस तों इलावा गुरु दे भी बहुत सारे काम तू सवारे, इथों तक कि सतगुरां दे हुक्म करन दे नाल तू लाहौर दे विचों अपनी चतुराई दे नाल दो घोड़ियां नूं लै के आया।
करे रिजावन सकल बिद दे खुशी बिसाला, अब मेरो पी काज कर नित रहो सुखाला।
नानकी जी कहिंदे ने कि सतगुरां नूं तू रिझा लिया है, इन्हां दी खुशी प्राप्त कर ली है, हुण तू मेरा भी एक कम कर ते मेरी भी खुशी लै, जेकर मेरा कम करेगा ते तू सौखा रहेगा, सुखी रहेगा।
कर जोरत विधिये कहो मैं तन महाना, जिस ते मात प्रसन्न होए निज काज बखाना।
हाथ जोड़ के भाई विधि चंद जी कहिंदे ने कि मैं तनता दे योग होवांगा, मैं महान तन होवांगा, हे माता जी जेकर तुसी मेरे कीते हुए काम दे उते प्रसन्न हो जाओगे। हाथ जोड़ के विधि चंद जी कहिंदे ने हे माता जी कृपा करके काम दसो कि करना की होवेगा, मैं जरूर करांगा।
मिथ्या तन तुम हित लगे नहीं आछो यौरी, करो आप को कार मैं कस बिखम सो ठौरी।
विधि चंद जी कहिंदे ने कि माता जी ये जरा शरीर है ये मिथ्या है, ये झूठा है, जेकर तुहाडा काम करन दे दौरान मेरा शरीर भी चलिया जावे ते उस तों चंगी कोई होर गल नहीं होवेगी कि गुरु घर दे वास्ते मेरा शरीर लगेगा। कहिंदा करो आप मैं कार मैं किस बिखम सठौरी, जेड़ा भी माता जी हुक्म करोगे मैं उही कम करांगा, पावे कम करदिया दौरान मेरे प्राण ही क्यों ना निकल जान, मैं पिछे नहीं हटांगा, पावे किन्ना भी औखा कम होवे मैं उस नूं जरूर करांगा।
सुन शरदा के बाक को तब मात बखाना, शाहजहां की बेगमा अब होए जिस थाना।
कवि संतोख सिंह जी लिखदे ने कि जदों शरदा दियां गल्लां कीतियां विधि चंद ने, माता नानकी जी विधि चंद उत्ते बड़े प्रसन्न होए, आख्या नानकी जी ने कि जिथे बादशाह दियां बेगमा ऐस वेले हैं।
जेवर जेवर तिनों के मम हित दिवानी,
ਹੀਰੇ ਮੁਕਤਾ ਜਿਨੋ ਮੈਂ ਲੱਗ ਮੋਲ ਮਹਾਨੇ। ਨਾਨਕੀ ਜੀ ਕਹਿੰਦੇ ਨੇ ਵਿਧੀ ਚੰਦ ਬੜੀਆਂ ਚੋਰੀਆਂ ਕੀਤੀਆਂ ਨੇ, ਇੱਕ ਚੋਰੀ ਹੁਣ ਮੇਰੇ ਕਹਿਣ ਦੇ ਉੱਤੇ ਕਰ ਕਿ ਬਾਦਸ਼ਾਹ ਦੀ ਬੇਗਮ ਦੇ ਜੇਵਰ ਜਿਹੜੇ ਗਹਿਣੇ ਨੇ ਨਾ ਉਹ ਤੂੰ ਮੇਰੇ ਵਾਸਤੇ ਚੋਰੀ ਕਰਕੇ ਰਿਹਾ, ਜਿਨ੍ਹਾਂ ਦੇ ਵਿੱਚ ਹੀਰੇ ਤੇ ਮੋਤੀ ਬਹੁਤ ਸਾਰੇ ਸ਼ਾਮਲ ਹੋਣਗੇ।
ਸੁਣ ਵਿਧੀਏ ਬੰਧਨ ਕਰੀ ਮੈਂ ਲਿਆਵੋ ਜਾਈ, ਗੋਰਿਆ ਇਸ ਤੇ ਗਮਨ ਕੀਆ ਔਰ ਹਰਖ ਉਪਾਈ।
ਸੁਣ ਕੇ ਵਿਧੀ ਚੰਦ ਨੇ ਆਖਿਆ ਮੈਂ ਲਿਆਵੋ ਜਾਈ, ਮਾਤਾ ਜੀ ਜਰੂਰ ਮੈਂ ਜਾਵਾਂਗਾ, ਬਾਦਸ਼ਾਹ ਦੀ ਬੇਗਮ ਦੇ ਗਹਿਣੇ ਚੋਰੀ ਕਰਕੇ ਲਿਆਵਾਂਗਾ।
ਗੋਰੇ ਆਇਸ ਤੇ ਗਮਨ ਕੀਆ ਔਰ ਹਰਖ ਉਪਾਈ।
ਸਿਰਫ ਇੰਨਾ ਹੀ ਨਹੀਂ ਹੈ ਕਿ ਮਾਤਾ ਜੀ ਦੇ ਕਹਿਣ ਦੇ ਉੱਤੇ ਵਿਧੀ ਚੰਦ ਨੇ ਤਿਆਰੀ ਕਰ ਲਈ। ਕਵੀ ਜੀ ਲਿਖਦੇ ਨੇ ਗੋਰੇ ਆਇਸ ਤੇ ਸਤਿਗੁਰਾਂ ਨੇ ਵੀ ਜਾਣ ਦਾ ਹੁਕਮ ਦਿੱਤਾ, ਆਗਿਆ ਦਿੱਤੀ, ਤਾਂ ਹੀ ਵਿਧੀ ਚੰਦ ਜੀ ਖੁਸ਼ੀ ਨੂੰ ਧਾਰਨ ਕਰਕੇ ਜਾਣ ਦੇ ਵਾਸਤੇ ਤਿਆਰ ਹੋਏ।
ਦਈਆ ਸ਼ਖਾ ਨਾਨਕੀ ਸੁਖ ਤੋਹੇ ਸਰੀਰ ਨਹੀਂ ਸੰਕਟ ਕਬਹੂ ਬਨ ਗੁਰ ਸਿੱਖ ਬੜ ਵੀਰ।
ਜਾਣ ਤੋਂ ਪਹਿਲਾਂ ਕਵੀ ਸੰਤੋਖ ਸਿੰਘ ਜੀ ਲਿਖਦੇ ਨੇ ਕਿ ਆਸ਼ੀਰਵਾਦ ਦਿੱਤਾ ਹੈ ਨਾਨਕੀ ਜੀ ਨੇ, ਸੁਖ ਤੋਹੇ ਸਰੀਰ ਇਹ ਭਾਈ ਵਿਧੀ ਚੰਦ ਸਤਿਗੁਰੂ ਜੀ ਕਿਰਪਾ ਕਰਨ ਤੇਰਾ ਸਰੀਰ ਸੁਖ ਦੇ ਨਾਲ ਰਵੇ, ਕੋਈ ਵੀ ਸੰਕਟ ਤੈਨੂੰ ਨਾ ਪੋਵੇ, ਗੁਰੂ ਤੇਰੇ ਰੱਖਿਅਕ ਬਣ, ਹੇ ਸੂਰਮਿਆਂ ਚਲਿਆ ਜਾ। ਇਸ ਤਰ੍ਹਾਂ ਦਾ ਆਸ਼ੀਰਵਾਦ ਦਿੱਤਾ ਹੈ ਨਾਨਕੀ ਜੀ ਨੇ। ਇਸ ਜਗ੍ਹਾ ਦੇ ਉੱਤੇ ਕਵੀ ਜੀ ਆਪਣੇ ਅਧਿਆਇ ਦੀ ਸਮਾਪਤੀ ਕਰਕੇ ਅਗਲੇ ਅਧਿਆਇ ਦਾ ਪ੍ਰਾਰੰਭ ਕਰਦੇ।
ਲੇ ਕਰ ਆਸ਼ਿਖ ਮਾਤ ਤੇ ਗੁਰ ਰਜਾਏ ਕੋ ਪਾਏ, ਲਵਪੁਰ ਕੇ ਸਨਮੁਖ ਚਲਿਓ ਸ੍ਰੀ ਨਾਨਕ ਕੋ ਧਿਆਏ।
ਗ੍ਰੰਥਾਕਾਰ ਭਾਈ ਸੰਤੋਖ ਸਿੰਘ ਜੀ ਲਿਖਦੇ ਨੇ ਕਿ ਨਾਨਕੀ ਜੀ ਤੋਂ ਆਸ਼ੀਰਵਾਦ ਲੈ ਕੇ ਤੇ ਸਤਿਗੁਰਾਂ ਦੇ ਹੁਕਮ ਨੂੰ ਪਾ ਕੇ ਵਿਧੀ ਚੰਦ ਜੀ ਲਾਹੌਰ ਦੇ ਵੱਲ ਮੂੰਹ ਕਰਕੇ ਚੱਲ ਪਏ ਨੇ, ਸਤਿਗੁਰੂ ਨਾਨਕ ਦੇਵ ਸੱਚੇ ਪਾਤਸ਼ਾਹ ਜੀ ਦੇ ਨਾਮ ਨੂੰ ਯਾਦ ਕਰਦੇ ਹੋਏ।
ਗਮਨਿਓ ਮਾਰਗ ਕਾਜ ਹਿਤ ਤਟ ਆਏ ਬਿਪਾਸਾ, ਹੋਤੇ ਕਾਟ ਪਰ ਲੋਕ ਤਹ ਬੂਝਿਓ ਤਿੰਨ ਪਾਸਾ।
ਕਵੀ ਜੀ ਲਿਖਦੇ ਨੇ ਕਿ ਆਪਣੇ ਕੰਮ ਨੂੰ ਨੇਪਰੇ ਚਾੜਨ ਦੇ ਵਾਸਤੇ ਜਾ ਰਿਹਾ ਸੀ ਲਾਹੌਰ ਦੇ ਵੱਲ, ਜਦੋਂ ਬਿਆਸਾ ਦਰਿਆ ਦੇ ਕਿਨਾਰੇ ਦੇ ਉੱਤੇ ਪਹੁੰਚਿਆ ਤੇ ਘਾਟ ਦੇ ਉੱਤੇ ਬਹੁਤੇ ਸਾਰੇ ਲੋਕਾਂ ਦਾ ਇਕੱਠ ਸੀ। ਕਿਸੇ ਇੱਕ ਨੂੰ ਭਾਈ ਵਿਧੀ ਚੰਦ ਨੇ ਸਵਾਲ ਕੀਤਾ,
ਕਹਿੰਦਾ ਗੋਇੰਦਵਾਲ ਸਮੀਪ ਇਹ ਡੇਰਾ ਕਿਨ ਕਾਲਾ, ਲਾਗਤ ਹੈ ਤੰਬੂ ਅਵੈ ਜਿਹ ਸ਼ੋਭ ਵਿਸਾਲਾ।
ਕਿਸੇ ਇੱਕ ਆਦਮੀ ਨੂੰ ਵਿਧੀ ਚੰਦ ਨੇ ਪੁੱਛਿਆ ਕਿ ਗੋਇੰਦਵਾਲ ਦੇ ਲਾਗੇ ਇਹ ਕਿਸਨੇ ਡੇਰਾ ਕੀਤਾ ਹੋਇਆ, ਬਹੁਤ ਸਾਰੇ ਤੰਬੂ ਲਗਾਏ ਜਾ ਰਹੇ ਨੇ ਜਿਨ੍ਹਾਂ ਦੀ ਬਹੁਤ ਸਾਰੀ ਵੱਡੀ ਸ਼ੋਭਾ ਹੈ।
ਕਰਿਓ ਬਤਾਵਨ ਤੈਨੂੰ ਤਬ ਹਜ਼ਰਤ ਕੀ ਦਾਰਾ, ਬੇਗ ਮਾਤ ਆਵ ਗਨ ਪਾ ਤੇ ਸਿਵਰ ਉਤਾਰਾ।
ਭਾਈ ਵਿਧੀ ਚੰਦ ਦੇ ਪੁੱਛਣ ਦੇ ਉੱਤੇ ਆਦਮੀ ਨੇ ਜਵਾਬ ਦਿੱਤਾ ਕਿ ਬਾਦਸ਼ਾਹ ਦੀ ਬੇਗਮ ਇੱਥੇ ਪਹੁੰਚਣ ਵਾਲੀ ਹੈ, ਇਹ ਬੇਗਮ ਦੇ ਠਹਿਰਨ ਦੇ ਵਾਸਤੇ ਜਗ੍ਹਾ ਤਿਆਰ ਕੀਤੀ ਜਾ ਰਹੀ ਹੈ ਕਿਉਂਕਿ ਇੱਥੇ ਹੀ ਉਸਨੇ ਆਪਣਾ ਡੇਰਾ ਲਾਉਣਾ ਹੈ ਰਾਤ ਦੇ ਵੇਲੇ।
ਆਵ ਲੋ ਨਹੀਂ ਪ੍ਰਾਪਤ ਪਈ ਆਵਤ ਹੈ ਪਾਛੇ, ਤਿਆਰੀ ਪੂਰਬ ਹੀ ਕਰਤ ਥਲ ਸੋਧਤ ਆਛੇ।
ਉਸ ਆਦਮੀ ਨੇ ਇਹ ਵੀ ਦੱਸਿਆ ਕਿ ਬੇਗਮ ਅਜੇ ਤੱਕ ਪਹੁੰਚੀ ਨਹੀਂ ਹੈ ਪਰ ਪਹੁੰਚਣ ਵਾਲੀ ਹੈ, ਉਸ ਦੇ ਆਉਣ ਤੋਂ ਪਹਿਲਾਂ ਪਹਿਲਾਂ ਹੀ ਅਸੀਂ ਸਾਰੀ ਤਿਆਰੀ ਕਰ ਰਹੇ ਹਾਂ, ਚੰਗੇ ਤਰੀਕੇ ਦੇ ਨਾਲ ਸਾਫ ਕਰਕੇ ਤੰਬੂ ਲਗਵਾ ਰਹੇ ਹਾਂ।
ਸੁਣ ਹਰਖਿਓ ਪਰਖਿਓ ਤਵੈ ਕਾਰਜ ਬਣ ਆਵੈ, ਬੇਗਮ ਪੁਰ ਤੇ ਵਹਿਰ ਹੀ ਨੀਕੀ ਬਿਦ ਪਾਵੈ।
ਉਸ ਦੀ ਗੱਲ ਨੂੰ ਸੁਣ ਕੇ ਵਿਧੀ ਚੰਦ ਜੀ ਨੇ ਪਰਖ ਕੀਤੀ ਹੈ, ਮਨ ਹੀ ਮਨ ਦੇ ਵਿੱਚ ਖੁਸ਼ ਹੋਏ ਨੇ, ਕਾਰਜ ਬਣ ਆਵੇ ਕਿ ਜਿਹੜਾ ਕੰਮ ਕਰਨ ਦੇ ਵਾਸਤੇ ਮੈਂ ਆਇਆ ਹਾਂ ਉਹ ਸੌਖੇ ਤਰੀਕੇ ਦੇ ਨਾਲ ਹੀ ਬਣ ਜਾਏਗਾ ਕਿਉਂਕਿ ਬਾਦਸ਼ਾਹ ਦੀ ਬੇਗਮ ਇਸੇ ਜਗ੍ਹਾ ਦੇ ਉੱਤੇ ਰਾਤ ਨੂੰ ਬਤੀਤ ਕਰੇਗੀ, ਇਸੇ ਤਰੀਕੇ ਦੇ ਨਾਲ ਬਾਹਰ ਵਾਰ ਹੀ ਪੁਰੀ ਤੋਂ ਮੈਂ ਆਪਣੇ ਕੰਮ ਨੂੰ ਪੂਰਾ ਕਰ ਲਵਾਂਗਾ। ਰਹੇ ਉਹ ਤਾਂ ਕਰ ਘਾਤ ਕੋ ਦਿਨ ਟਾਰਨ ਕਿਨਾ, ਰਵੀ ਅਸਤਿਓ ਫੈਲਿਓ ਤੇ ਮਰ ਨਿਸ ਚੰਦ ਬਹੀਨਾ। ਕਵੀ ਸੰਤੋਖ ਸਿੰਘ ਜੀ ਲਿਖਦੇ ਨੇ ਕਿ ਦਾਲ ਨੂੰ ਵਿਚਾਰਦਾ ਰਿਹਾ, ਸਾਰਾ ਦਿਨ ਵਿਧੀ ਚੰਦ ਨੇ ਇਧਰ ਉਧਰ ਫਿਰ ਕੇ ਬਤੀਤ ਕਰ ਦਿੱਤਾ। ਆਖਰਕਾਰ ਸੂਰਜ ਅਸਤ ਹੋਇਆ, ਹਰ ਇੱਕ ਪਾਸੇ ਹਨੇਰਾ ਫੈਲ ਗਿਆ, ਨਿਸ ਚੰਦ ਬਹੀਨਾ ਤੇ ਜਿਹੜੀ ਰਾਤ ਸੀ। ਕਵੀ ਜੀ ਕਹਿੰਦੇ ਨੇ ਕਿ ਉਹ ਵੀ ਚੰਦ ਤੋਂ ਸੱਖਣੀ ਸੀ, ਭਾਵ ਕਿ ਚੰਦਰਮਾ ਦਾ ਪ੍ਰਕਾਸ਼ ਨਹੀਂ ਸੀ, ਮੱਸਿਆ ਦੀ ਰਾਤ ਸੀ। ਦੇਖਿਓ ਦਾਵ ਵਿਚਾਰ ਤੋ ਬੇਗਮ ਢਿੱਗ ਜਾਣੇ, ਖਰੇ ਪਾਹਰੂ ਚੋਂ ਦਿਸ਼ਨ ਬਣ ਕਰ ਸਭ ਧਾਨੇ। ਇਸੇ ਹੀ ਸਮੇਂ ਦੌਰਾਨ ਬੇਗਮ ਪਹੁੰਚ ਗਈ ਹੈ, ਬੇਗਮ ਦਾ ਡੇਰਾ ਲਵਾ ਦਿੱਤਾ ਗਿਆ। ਦਾਵਾਂ ਨੂੰ ਵਿਚਾਰਦਾ ਰਿਹਾ ਕਿ ਕਿਹੜੇ ਤਰੀਕੇ ਦੇ ਨਾਲ ਮੈਂ ਬੇਗਮ ਦੇ ਕੋਲ ਜਾਵਾਂ, ਖਰੇ ਪਾਹਰੂ ਚੋਂ ਦਿਸ਼ਨ ਬਣ ਕਰ ਸਵਧਾਨਾ, ਕਿਉਂਕਿ ਬਹੁਤ ਸਾਰੇ ਪਹਿਰਾ ਦੇਣ ਵਾਲੇ ਪਹਿਰੇਦਾਰ ਚਾਰੇ ਪਾਸੇ ਚੌਕਸੀ ਦੇ ਨਾਲ ਪਹਿਰਾ ਦੇ ਰਹੇ ਸਨ। ਨਹੀਂ ਪ੍ਰਵੇਸ਼ ਵਿੱਚ ਹੋ ਸਕੈ ਅਵਕਾਸ਼ ਨਾ ਪਾਵੇ, ਆਪਸ ਮੈਂ ਬੋਲਤ ਰਹਿ ਇੱਕ ਦੁਤੀਆ ਜਗਾਵੇ। ਵਿਧੀ ਚੰਦ ਨੂੰ ਕੋਈ ਵੀ ਐਸਾ ਮੌਕਾ ਨਹੀਂ ਮਿਲਿਆ ਕਿ ਜਿਹੜੇ ਮੌਕੇ ਨੂੰ ਤਾੜ ਕੇ ਉਹ ਤੰਬੂ ਦੇ ਅੰਦਰ ਪ੍ਰਵੇਸ਼ ਕਰ ਜਾਵੇ। ਜਿਹੜੇ ਪਹਿਰੇ ਵਾਲੇ ਨੇ ਇੱਕ ਦੂਜੇ ਨੂੰ ਬੋਲ ਬੋਲ ਕੇ ਹੁਸ਼ਿਆਰ ਕਰਨ ਦਾ ਯਤਨ ਕਰਦੇ ਰਹਿੰਦੇ ਨੇ, ਇੱਕ ਦੂਜੇ ਦੇ ਨਾਲ ਬੋਲ ਕੇ ਦੂਸਰੇ ਨੂੰ ਜਗਾ ਦਿੰਦੇ ਨੇ। ਜੇਕਰ ਕੋਈ ਆਪਣੀ ਅੱਖ ਲਾਉਣ ਦਾ ਯਤਨ ਕਰਦਾ ਤੇ ਦੂਸਰੇ ਦੀ ਆਵਾਜ਼ ਸੁਣ ਕੇ ਉੱਠ ਜਾਂਦਾ। ਤਰਾਸ ਪਾਏ ਤਸ ਕਰਨ ਕੋ ਗਹਿ ਸਿਪਰ ਕਿਰਪਾਨਾ, ਖਰੇ ਰਹੇ ਚੌ ਦਿਸ਼ਨ ਪਟ ਨਹੀਂ ਆਲਸ ਠਾਨਾ। ਕਵੀ ਸੰਤੋਖ ਸਿੰਘ ਜੀ ਲਿਖਦੇ ਨੇ ਕਿ ਚੋਰਾਂ ਡਾਕੂਆਂ ਦਾ ਡਰ ਸੀ, ਇਸ ਕਰਕੇ ਬਹੁਤੇ ਸਾਰੇ ਪਹਿਰੇ ਵਾਲੇ ਢਾਲਾਂ ਤੇ ਤਲਵਾਰਾਂ ਨੂੰ ਫੜ ਕੇ ਚੌਕਸੀ ਦੇ ਨਾਲ ਪਹਿਰਾ ਸਾਰੀ ਰਾਤ ਦਿੰਦੇ ਰਹੇ। ਕੋਈ ਵੀ ਮੌਕਾ ਵਿਧੀ ਚੰਦ ਨੂੰ ਨਾ ਮਿਲ ਸਕਿਆ। ਭਟਾਂ ਨੇ ਉਹਨਾਂ ਸੂਰਮਿਆਂ ਨੇ ਆਲਸ ਨਹੀਂ ਕੀਤਾ, ਜਾ ਕੇ ਪਹਿਰਾ ਦਿੰਦੇ ਰਹੇ। ਰਹਿਓ ਤਕਾਵਤ ਦਾਵ ਕੋ ਅਵਕਾਸ਼ ਨਿਹਾਰ, ਬੇਗਮ ਲੱਗ ਪਹੁੰਚਿਓ ਨਾ ਕੀਆ ਵਿਦ ਅਦਕ ਵਿਚਾਰ। ਬੜੇ ਦਾਵ ਕੀਤੇ, ਬੜੇ ਦਾ ਤੱਕੇ, ਪਰ ਕੋਈ ਵੀ ਮੌਕਾ ਵਿਧੀ ਚੰਦ ਨੂੰ ਨਾ ਮਿਲਿਆ ਕਿ ਜਿਹੜੇ ਮੌਕੇ ਨੂੰ ਪਾ ਕੇ ਬੇਗਮ ਦੇ ਤੱਕ ਉਹ ਪਹੁੰਚ ਸਕੇ। ਬੜੀਆਂ ਵਿਚਾਰਾਂ ਕੀਤੀਆਂ ਪਰ ਆਖਰਕਾਰ ਕੋਈ ਵੀ ਸਿੱਟਾ ਨਹੀਂ ਨਿਕਲਿਆ। ਤੀਨ ਪਹਿਰ ਬੀਤੀ ਨਿਸਾ ਸਭ ਜਾਗ ਪਰੇ ਹੈ, ਚਲਨ ਪੰਥ ਬਿਨ ਕਾਮ ਤੇ ਹੋਏ ਤਿਆਰ ਖਰੇ ਹੈ। ਕਵੀ ਜੀ ਲਿਖਦੇ ਨੇ ਕਿ ਤਿੰਨ ਪਹਿਰ ਰਾਤ ਬਤੀਤ ਹੋ ਗਈ, ਜਦੋਂ ਹੀ ਰਾਤ ਦਾ ਚੌਥਾ ਪਹਿਰ ਹੋਇਆ ਤੇ ਸਾਰੇ ਦੇ ਸਾਰੇ ਜਾਗ ਪਏ, ਉਥੋਂ ਜਾਣ ਦੇ ਵਾਸਤੇ ਤਿਆਰ ਹੋ ਗਏ, ਕਿਉਂਕਿ ਗਰਮੀ ਦੀ ਰੁੱਤ ਸੀ। ਬੇਗਮ ਨੇ ਸੋਚਿਆ ਕਿ ਜੇਕਰ ਦਿਨ ਦੇ ਚੜਾਅ ਦੇ ਨਾਲ ਤੁਰਾਂਗੀ ਗਰਮੀ ਲੱਗੇਗੀ, ਇਸ ਕਰਕੇ ਤਿੰਨ ਪਹਿਰ ਰਾਤ ਬਤੀਤ ਕਰਨ ਤੋਂ ਬਾਅਦ ਸਾਰੇ ਦੇ ਸਾਰੇ ਤਿਆਰ ਹੋ ਗਏ ਨੇ, ਜਾਣ ਦੇ ਵਾਸਤੇ ਤਿਆਰ ਹੋ ਗਏ ਨੇ, ਕਿਉਂਕਿ ਦਿਨ ਚੜ੍ਹਨ ਦੇ ਨਾਲ ਗਰਮੀ ਹੋਵੇਗੀ। ਬੇਗਮ ਜਾਗੀ ਤਿਸੀ ਛਿਨ ਕੀਨਸ ਨਿਜ ਤਿਆਰੀ, ਹੱਥ ਨੀ ਤੋਂਗ ਬਿਲਾਂ ਦੇ ਇੱਕ ਤਿਸ ਪਰ ਅੰਬਾਰੀ। ਬੇਗਮ ਜਾਣ ਦੇ ਵਾਸਤੇ ਤਿਆਰ ਹੋਈ ਹੈ, ਉਸੇ ਵੇਲੇ ਬੇਗਮ ਦੀ ਸਵਾਰੀ ਦੇ ਵਾਸਤੇ ਇੱਕ ਬਹੁਤ ਉੱਚੀ ਹਥਨੀ ਸੀ, ਉਸ ਨੂੰ ਸ਼ਿੰਗਾਰਿਆ ਗਿਆ ਹੈ, ਉਸ ਹਥਨੀ ਦੇ ਉੱਤੇ ਅੰਬਾਰੀ ਪਾਈ।
ਕੰਚਨ ਕੀ ਦਮਕਤ ਮਹਦ ਨਗ ਜਰੇ ਬਿਸਾਲੇ, ਜਰੀ ਸਤਾਰਨ ਤੇ ਅਦਕ ਸੁੰਦਰ ਸ਼ੁਭ ਟਾਲੇ।
ਉਹ ਜਿਹੜੀ ਅੰਬਾਰੀ ਹੈ ਉਹਦੇ ਵਿੱਚ ਹੀਰੇ ਲੱਗੇ ਹੋਏ ਨੇ, ਇਸ ਤੋਂ ਇਲਾਵਾ ਮੋਤੀ ਜੜੇ ਹੋਏ ਨੇ। ਜ਼ਰੀ ਸਤਾਰਨ ਤੇ ਅਦਕ ਸੁੰਦਰ ਸ਼ੁਭ ਟਾਲੇ, ਚੰਗੇ ਸੋਹਣੇ ਤਰੀਕੇ ਦੇ ਨਾਲ ਜਿਹੜੀ ਜ਼ਰੀ ਹੈ ਤਿੱਲਾ ਅਦਕ ਹੈ ਉਹ ਵੀ ਉੱਤੇ ਲਾਇਆ ਗਿਆ।
ਬੇਗਮ ਹੇ ਤਿਆ ਰੂੜ ਨੇ ਸੋ ਨਿਕਟ ਮੰਗਾਈ, ਸੰਪਟ ਮੈਂ ਜ਼ੇਵਰ ਧਰੇ ਦਿਨ ਮੈਂ ਤਨ ਪਾਈ।
ਉਹ ਜਿਹੜੀ ਹਥਨੀ ਹੈ
ਉਸ ਨੂੰ ਹੌਦੇ ਦੇ ਸਮੇਤ ਅੰਬਾਰੀ ਦੇ ਸਮੇਤ ਸ਼ਿੰਗਾਰਿਆ ਗਿਆ ਹੈ। ਬੇਗਮ ਦੀ ਸਵਾਰੀ ਦੇ ਵਾਸਤੇ ਉਹਨੂੰ ਲਾਗੇ ਲਿਆਂਦਾ ਗਿਆ। ਸੰਪਟ ਮੈਂ ਜ਼ੇਵਰ ਧਰੇ ਦਿਨ ਮੈਂ ਤਨ ਪਾਈ। ਜਿਹੜੇ ਦਿਨ ਦੇ ਵੇਲੇ ਬੇਗਮ ਆਪਣੇ ਜੇਵਰ ਆਪਣੇ ਸਰੀਰ ਦੇ ਉੱਤੇ ਧਾਰਨ ਕਰਦੀ ਸੀ, ਉਸ ਨੂੰ ਇੱਕ ਛੋਟੇ ਸੰਦੂਕ ਦੇ ਵਿੱਚ ਇੱਕ ਡੱਬੇ ਦੇ ਵਿੱਚ ਉਸ ਨੇ ਰੱਖ ਲਿਆ। ਹਾਲਤ ਚਾਲਤ ਪੰਥ ਮੈਂ ਯਾਂ ਤੇ ਸੋ ਉਤਾਰੇ, ਹੀਰੇ ਮੁਕਤਾ ਗੁੱਛ ਵੱਡ ਜਿਨ ਮੋਲ ਉਧਾਰੇ। ਕਵੀ ਜੀ ਲਿਖਦੇ ਨੇ, ਸੋਚਿਆ ਬੇਗਮ ਨੇ ਕਿ ਰਸਤੇ ਦੇ ਵਿੱਚ ਚੱਲਣ ਦੇ ਨਾਲ ਹਿੱਲਣਗੇ, ਇਸ ਕਰਕੇ ਉਸ ਨੇ ਸਾਰੇ ਦੇ ਸਾਰੇ ਉਤਾਰ ਕੇ ਇੱਕ ਡੱਬੇ ਦੇ ਵਿੱਚ ਬੰਦ ਕਰ ਲਏ। ਹੀਰੇ ਮੋਤੀ ਜਿਨ੍ਹਾਂ ਦੇ ਵਿੱਚ ਬਹੁਤੇ ਸਾਰੇ ਗੁੱਛੇ ਲੱਗੇ ਹੋਏ ਸਨ, ਜਿਹੜੇ ਕਿ ਵੱਡੇ ਮੁੱਲ ਦੇ ਗਹਿਣੇ ਸਨ, ਉਹਨਾਂ ਨੂੰ ਇੱਕ ਡੱਬੇ ਦੇ ਵਿੱਚ ਬੰਦ ਕਰ ਲਿਆ। ਸੰਪਟ ਹੋ ਤੋ ਵਿਸਾਲ ਹੀ ਕੰਕਣ ਕੋ ਚਾਰੂ, ਭਰ ਕਰ ਦਾਸੀ ਹੱਥ ਦੇ ਬੇਗਮ ਅਸ ਵਾਰੂ। ਕਵੀ ਜੀ ਲਿਖਦੇ ਨੇ, ਉਹ ਜਿਹੜਾ ਡੱਬਾ ਸੀ ਉਹ ਵੀ ਸਾਰੇ ਦਾ ਸਾਰਾ ਸੋਨੇ ਦਾ ਬਣਿਆ ਹੋਇਆ ਸੀ, ਬੜਾ ਸੋਹਣਾ ਸੀ। ਦਾਸੀ ਨੇ ਸਾਰੇ ਜ਼ੇਵਰ ਉਸ ਡੱਬੇ ਦੇ ਵਿੱਚ ਭਰ ਦਿੱਤੇ ਤੇ ਬੇਗਮ ਜਦੋਂ ਹੀ ਹਥਨੀ ਦੇ ਉੱਤੇ ਸਵਾਰ ਹੋਈ ਤੇ ਬੇਗਮ ਨੂੰ ਉਹ ਡੱਬਾ ਫੜਾ ਦਿੱਤਾ। ਚੜ ਹਥਨੀ ਪਰ ਸੋ ਲਿਓ ਉਰੂ ਤਰ ਰਾਖਾ, ਬਿਧੀ ਚੰਦ ਮਿਲ ਨਰਨ ਮੇ ਪਿਖ ਧਾਰਿਆ ਬੀ ਲਾਖਾ। ਹਥਨੀ ਦੇ ਉੱਤੇ ਜਦੋਂ ਸਵਾਰੀ ਕੀਤੀ, ਜਦੋਂ ਉਸ ਅੰਬਾਰੀ ਦੇ ਵਿੱਚ ਬੈਠੀ ਬੇਗਮ ਤੇ ਆਪਣੇ ਪੱਟ ਦੇ ਥੱਲੇ ਉਸ ਨੇ ਉਹ ਜੇਵਰਾਤ ਵਾਲਾ ਡੱਬਾ ਰੱਖ ਲਿਆ ਤੇ ਦੂਸਰੇ ਪਾਸੇ ਬਿਧੀ ਚੰਦ ਬਹੁਤੇ ਸਾਰੇ ਆਮ ਮਨੁੱਖਾਂ ਦੇ ਨਾਲ ਮਿਲ ਗਿਆ ਉਸ ਚੋਰੀ ਨੂੰ ਕਰਨ ਦੇ ਵਾਸਤੇ। ਸਭ ਇਕੱਤਰ ਜ਼ੇਵਰ ਲਖੇ ਹਰਖਿਓ ਬੁੱਧੀਵਾਨਾ, ਲੈ ਹੋ ਸੰਪਟ ਪੰਥ ਮੈਂ ਦਿੜ ਚਿਤਵਨ ਠਾਨਾ। ਬਿਧੀ ਚੰਦ ਨੂੰ ਜਦੋਂ ਇਸ ਗੱਲ ਦਾ ਪਤਾ ਲੱਗਾ ਕਿ ਸਾਰੇ ਦੇ ਸਾਰੇ ਜ਼ੇਵਰ ਇੱਕ ਡੱਬੇ ਦੇ ਵਿੱਚ ਬੰਦ ਕਰਕੇ ਰੱਖ ਲਏ ਨੇ, ਤੇ ਬਿਧੀ ਚੰਦ ਜੀ ਖੁਸ਼ ਹੋਏ ਕਿ ਚਲੋ ਸੌਖੇ ਹੀ ਤਰੀਕੇ ਦੇ ਨਾਲ ਮੈਂ ਉਸ ਬਾਕਸ ਨੂੰ ਉਸ ਡੱਬੇ ਨੂੰ ਰਸਤੇ ਦੇ ਵਿੱਚ ਹੀ ਚੁਰਾ ਲਵਾਂਗਾ। ਕਿਤਕ ਅਗਾਰੀ ਚੱਲ ਪਰੇ ਮਗ ਮੇ ਨਰ ਲਾਰਾ, ਹੋਏ ਨਿਚਿੰਤ ਗਵਨੇ ਸਕਲ ਔਰ ਤ੍ਰਾਸ ਬਿਸਾਰਾ। ਕਿਤਕ ਅਗਾਰੀ ਚੱਲ ਪਰੇ ਮਗ ਮੈਂ ਨਰ ਲਾਰਾ, ਜਦੋਂ ਹੀ ਹਥਨੀ ਚੱਲੀ ਬੇਗਮ ਦੀ ਸਵਾਰੀ ਚੱਲੀ ਤੇ ਨਾਲ ਦੇ ਨਾਲ ਬਹੁਤੇ ਸਾਰੇ ਜਿਹੜੇ ਲੋਕ ਸਨ, ਜਿਹੜੇ ਕਿ ਪਹਿਰਾ ਦੇਣ ਵਾਲੇ ਸਨ, ਉਹ ਅੱਗੇ ਅੱਗੇ ਚੱਲ ਪਏ ਨੇ। ਨਿਚਿੰਤ ਗਵਨੇ ਸਕਲ ਔਰ ਤ੍ਰਾਸ ਬਿਸਾਰਾ, ਸਾਰੇ ਦੇ ਸਾਰੇ ਬੜੇ ਨਿਸਚਿੰਤ ਨੇ ਕਿ ਰਾਤ ਬਤੀਤ ਹੋ ਗਈ ਹੈ, ਹੁਣ ਛੇਤੀ ਦੇ ਨਾਲ ਹੀ ਲਾਹੌਰ ਪਹੁੰਚਿਆ ਜਾਵੇਗਾ। ਸਾਰਿਆਂ ਦਾ ਡਰ ਲੱਥ ਚੁੱਕਾ ਸੀ। ਬਿਧੀ ਚੰਦ ਕਰ ਦ੍ਰਿਸ਼ਟ ਮੈਂ ਬੇਗਮ ਅਸਵਾਰੀ, ਚਲਿਓ ਸੰਗ ਚਾਹਤ ਲਿਓ ਜ਼ੇਵਰ ਮੁੱਲ ਭਾਰੀ। ਬੇਗਮ ਦੀ ਅਸਵਾਰੀ ਜਾਰੀ ਹੈ, ਬਿਧੀ ਚੰਦ ਨੇ ਪੂਰੀ ਤਾਕ ਰੱਖੀ ਹੋਈ ਹੈ ਕਿ ਬੇਗਮ ਨੇ ਉਹ ਜੇਵਰਾਤ ਵਾਲਾ ਡੱਬਾ ਕਿੱਥੇ ਰੱਖਿਆ ਹੈ। ਨਾਲ ਦੀ ਨਾਲ ਬਿਧੀ ਚੰਦ ਜੀ ਜਾ ਰਹੇ ਨੇ ਵੱਡੇ ਮੁੱਲ ਦੇ ਜੇਵਰਾਂ ਨੂੰ ਲੈਣ ਦੇ ਵਾਸਤੇ। ਮੂਤ੍ਰ ਤਜਨ ਹਿਤ ਟਿਕ ਗਯੋ ਜੋ ਹਥਨੀ ਪਾਛੇ, ਦਾਵ ਜਾਨ ਅਵਕਾਸ਼ ਲਹਿ ਅਬ ਲੇਵੋ ਆਛੇ। ਕਵੀ ਸੰਤੋਖ ਸਿੰਘ ਜੀ ਲਿਖਦੇ ਨੇ ਕਿ ਸਬਬ ਦੇ ਨਾਲ ਸਾਰੇ ਪਹਿਰੇਦਾਰ ਅੱਗੇ ਅੱਗੇ ਜਾ ਰਹੇ ਸਨ, ਪਿੱਛੇ ਹਥਨੀ ਤੇ ਸਵਾਰੀ ਕਰਦੀ ਹੋਈ ਬੇਗਮ ਜਾ ਰਹੀ ਸੀ। ਸਿਰਫ ਇੱਕੋ ਹੀ ਐਸਾ ਵਿਅਕਤੀ ਸੀ ਜਿਹੜਾ ਕਿ ਹਥਨੀ ਦੇ ਪਿਛਲੇ ਪਾਸੇ ਜਾ ਰਿਹਾ ਸੀ। ਕਵੀ ਜੀ ਲਿਖਦੇ ਨੇ, ਮੂਤ੍ਰ ਤਜਨ ਹਿਤ ਟਿਕ ਗਯੋ, ਜਿਹੜਾ ਹਥਨੀ ਦੇ ਪਿੱਛੇ ਪਿੱਛੇ ਜਾ ਰਿਹਾ ਸੀ ਉਹਨੂੰ ਪਿਸ਼ਾਬ ਆ ਗਿਆ ਤੇ ਪਿਸ਼ਾਬ ਕਰਨ ਦੇ ਵਾਸਤੇ ਉਹ ਰੁਕ ਗਿਆ। ਦਾਵ ਜਾਣ ਅਵਕਾਸ਼ ਲੇਹ ਅਬ ਲੇਵੋ ਆਛੇ, ਪਿਸ਼ਾਬ ਕਰਨ ਦੇ ਵਾਸਤੇ ਉਹ ਰੁਕ ਗਿਆ। ਹਥਨੀ ਚੱਲਦੀ ਗਈ, ਸਾਰੇ ਅਸਵਾਰ ਚੱਲਦੇ ਗਏ ਤੇ ਬਿਧੀ ਚੰਦ ਨੂੰ ਦਾ ਮਿਲ ਗਿਆ ਕਿ ਉਹ ਪਿਸ਼ਾਬ ਕਰਨ ਦੇ ਵਾਸਤੇ ਰੁਕ ਗਿਆ, ਇਸ ਕਰਕੇ ਪਿੱਛੇ ਰਹਿ ਗਿਆ ਹੈ। ਇਹੀ ਮੇਰੇ ਵਾਸਤੇ ਸਾਰਿਆਂ ਤੋਂ ਚੰਗਾ ਮੌਕਾ ਹੈ ਕਿ ਮੈਂ ਆਪਣਾ ਦਾ ਲਾਵਾਂ। ਤੇਹ ਸਮ ਬਨ ਹੋਇਓ ਨਿਕਟ, ਬੋਲਤ ਤਿਸ ਜੈਸੇ, ਲਾਸ ਗਹੀ ਦਿੜ ਹੱਥ ਮੈਂ ਜੋਹਣ ਕਰ ਤੈਸੇ। ਉਸੇ ਵਰਗਾ ਬਣ ਗਿਆ,
ਉਸੇ ਤਰੀਕੇ ਦੇ ਨਾਲ ਅਗਲਿਆਂ ਨੂੰ ਬੋਲ ਕੇ ਆਪਣੀ ਆਵਾਜ਼ ਤੋਂ ਜਾਣੂ ਕਰਾਉਂਦਾ ਰਿਹਾ, ਭਾਵ ਕਿ ਉਹਦੀ ਵਾਲੇ ਆਵਾਜ਼ ਕੱਢ ਕੇ ਹੀ ਆਪਣੇ ਨਾਲ ਦੇ ਸਾਥੀਆਂ ਨੂੰ ਕਹਿੰਦਾ ਕਿ ਮੈਂ ਹੁਸ਼ਿਆਰ ਹਾਂ। ਉਹ ਪਿੱਛੇ ਰਹਿ ਗਿਆ ਜਿਹੜਾ ਕਿ ਅਸਲ ਸਿਪਾਹੀ ਸੀ। ਲਾਸ ਗਹੀ ਦਿਨ ਹੱਥ ਮੈਂ ਜੋਹਣ ਕਰ ਪੈਸੇ, ਇੱਕ ਰੱਸਾ ਜਿਹਦੇ ਰਾਹੀਂ ਅੰਬਾਰੀ ਦੇ ਉੱਤੇ ਚੜਿਆ ਜਾਂਦਾ ਸੀ, ਉਹ ਹਾਥੀ ਦੇ ਪਿਛਲੇ ਪਾਸੇ ਲਮਕ ਰਿਹਾ ਸੀ। ਦ੍ਰਿੜਤਾ ਦੇ ਨਾਲ ਭਾਈ ਵਿਧੀ ਚੰਦ ਨੇ ਉਸ ਰੱਸੇ ਨੂੰ ਫੜ ਲਿਆ। ਭੁਜ ਬਲ ਤੇ ਅਰੂੜ ਕਰ ਅੰਤਰ ਕਰ ਕਾਲਾ, ਲੱਗਿਓ ਜਾਏ ਸੰਪਟ ਜਹਾਂ ਗਹਿ ਖੈਂਚ ਨਿਕਾਲਾ। ਆਪਣੀਆਂ ਬਾਹਾਂ ਦੇ ਜ਼ੋਰ ਦੇ ਨਾਲ ਰੱਸੇ ਦੇ ਨਾਲ ਲਮਕ ਕੇ ਵਿਧੀ ਚੰਦ ਜੀ ਅੰਬਾਰੀ ਦੇ ਪਿਛਲੇ ਪਾਸੇ ਚਲੇ ਗਏ ਨੇ। ਜਾਂਦਿਆਂ ਸਾਰ ਹੀ ਬੇਗਮ ਦੇ ਹੇਠਲੇ ਪਾਸੇ ਉਹਨੇ ਆਪਣੇ ਹੱਥ ਨੂੰ ਵਧਾਇਆ, ਕਿਉਂਕਿ ਪੱਟ ਦੇ ਥੱਲੇ ਉਹਨੇ ਉਹ ਬਕਸਾ ਰੱਖਿਆ ਹੋਇਆ ਸੀ। ਜਦੋਂ ਹੀ ਹੱਥ ਲੱਗਾ ਤੇ ਵਿਧੀ ਚੰਦ ਨੇ ਖਿੱਚ ਕੇ ਜ਼ੋਰ ਦੇ ਨਾਲ ਡੱਬਾ ਬਾਹਰ ਕੱਢ ਲਿਆ। ਬਿਸਮਤ ਬੇਗਮ ਬੋਲਤੀ ਕੋ ਹੈ ਤੂੰ ਕੋ ਹੈ, ਲੇਵਤ ਹੀ ਉਤਰਿਓ ਤਰੇ ਕਰ ਸ਼ਰ ਯੋ ਚਹਿਓ। ਜਦੋਂ ਹੀ ਬੇਗਮ ਦੇ ਪੱਟ ਦੇ ਥੱਲਿਓ ਉਹ ਜੇਵਰਾਂ ਵਾਲਾ ਡੱਬਾ ਖਿਸਕਿਆ, ਉਸੇ ਵੇਲੇ ਪਿਛਾਂ ਨੂੰ ਉਸਨੇ ਮੂੰਹ ਕੀਤਾ, ਕਹਿੰਦੀ ਹੈ ਤੂੰ ਕੌਣ ਹੈ ਤੂੰ ਕੌਣ ਹੈ। ਲੈਂਦਿਆਂ ਸਾਰ ਹੀ ਡੱਬੇ ਨੂੰ ਭਾਈ ਵਿਧੀ ਚੰਦ ਨੇ ਛਾਲ ਮਾਰੀ ਥੱਲੇ ਉਤਰ ਗਏ। ਚੋਰ ਚੋਰ ਕੂਕੀ ਤਬੈ ਦੌਰੇ ਨਾਰੇ ਆਏ, ਹਥਨੀ ਕੇ ਚੌ ਦਿਸ਼ ਫੇਰੇ ਨਹੀਂ ਕੁਛ ਦਰਸਾਏ। ਚੋਰ ਚੋਰ ਦੀ ਆਵਾਜ਼ ਦੇ ਨਾਲ ਬੇਗਮ ਕੁਕੀ ਹੈ ਸਾਰੇ ਦੇ ਸਾਰੇ ਇਕੱਠੇ ਹੋਏ ਨੇ, ਹਥਨੀ ਦੇ ਚਾਰੇ ਪਾਸੇ ਫਿਰੇ, ਪਰ ਵਿਧੀ ਚੰਦ ਜੀ ਇੰਨੇ ਹੁਸ਼ਿਆਰ ਸਨ ਰਾਤ ਦੇ ਹਨੇਰੇ ਦੇ ਵਿੱਚ ਦੌੜ ਗਏ, ਕਿਸੇ ਨੂੰ ਕੁਝ ਪਤਾ ਹੀ ਨਾ ਲੱਗਾ। ਵਿਧੀ ਚੰਦ ਕਰ ਸ਼ੀਘਰਤਾ ਤਜ ਮਗਤ ਤਕਾਲਾ, ਸੰਪਟ ਦਿੜ ਸੰਭਾਰ ਕਰ ਪਾਛੇ ਹਟ ਚਾਲਾ। ਵਿਧੀ ਚੰਦ ਜੀ ਬੜੀ ਸ਼ੀਘਰਤਾ ਦੇ ਨਾਲ ਕਾਲੀ ਦੇ ਨਾਲ ਦੌੜੇ ਨੇ, ਤਤਕਾਲ ਹੀ ਬੜਾ ਦੂਰ ਚਲੇ ਗਏ ਨੇ। ਉਸ ਬਕਸੇ ਨੂੰ ਸੰਭਾਲ ਕੇ ਉਹ ਚਲੇ ਗਏ। ਦੂਰ ਫਰਕ ਕੋ ਪਾਏ ਕਰ ਪ੍ਰਾਤੀ ਹੋਏ ਆਈ, ਉਲੰਘ ਵਿਪਾਸਾ ਨਦੀ ਕੋ ਸਭ ਚਿੰਤ ਗਵਾਈ। ਬੜਾ ਫਰਕ ਪਾ ਗਏ, ਰਾਤ ਦੇ ਹਨੇਰੇ ਦੇ ਵਿੱਚ ਬੜਾ ਦੂਰ ਚਲੇ ਗਏ। ਜਿੰਨੇ ਚਿਰ ਨੂੰ ਸਵੇਰਾ ਹੋਇਆ ਓਨੇ ਚਿਰ ਨੂੰ ਤੇ ਉਹ ਵਿਆਸਾ ਦਰਿਆ ਦੇ ਕਿਨਾਰੇ ਦੇ ਉੱਤੇ ਪਹੁੰਚ ਗਏ ਸਨ। ਦਰਿਆ ਨੂੰ ਪਾਰ ਕੀਤਾ ਤੇ ਚਿੰਤਾ ਨੂੰ ਵਿਧੀ ਚੰਦ ਨੇ ਗਵਾ ਦਿੱਤਾ।
ਤਮ ਮੈਂ ਨਰਿਅਤ ਉਤ ਫਿਰੇ ਮਗ ਨੇਰੇ ਨੇਰੇ, ਨਹੀਂ ਪਾਇਓ ਤਸਕਰ ਗਇਓ ਬਿਸਮਾਏ ਕਨੇਰੇ।
ਕਵੀ ਸੰਤੋਖ ਸਿੰਘ ਜੀ ਲਿਖਦੇ ਨੇ ਕਿ ਦੂਸਰੇ ਪਾਸੇ ਬੇਗਮ ਦੇ ਜਿਹੜੇ ਅਹਿਲਕਾਰ ਸਨ ਉਹ ਰਾਤ ਦੇ ਹਨੇਰੇ ਦੇ ਵਿੱਚ ਇਧਰ ਉਧਰ ਫਿਰਦੇ ਰਹੇ, ਟੱਕਰਾਂ ਮਾਰਦੇ ਰਹੇ, ਪਰ ਕਿਸੇ ਵੀ ਜਗ੍ਹਾ ਤੋਂ ਚੋਰ ਦੀ ਪ੍ਰਾਪਤੀ ਨਾ ਹੋਈ। ਸਾਰੇ ਦੇ ਸਾਰੇ ਬੜੇ ਹੈਰਾਨ ਹੋਏ।
ਬੇਗਮ ਭਾਈ ਹੈਰਾਨ ਮਨ ਅਸ ਚੋਰ ਨਾ ਹੇਰਾ, ਤੁਮ ਸਭ ਮੇ ਲੈ ਗਯੋ ਹੱਠ ਧਾਰ ਵਡੇਰਾ।
ਬੇਗਮ ਬੜੀ ਹੈਰਾਨ ਹੋ ਕੇ ਸਾਰਿਆਂ ਨੂੰ ਕਹਿੰਦੀ ਹੈ ਕਿ ਐਸਾ ਜ਼ਿੰਦਗੀ ਦੇ ਵਿੱਚ ਮੈਂ ਚੋਰ ਚਤਰ ਨਹੀਂ ਦੇਖਿਆ ਕਿ ਤੁਹਾਡੇ ਵੇਖਦਿਆਂ ਵੇਖਦਿਆਂ ਸਾਹਮਣੇ ਹੀ ਉਹ ਹੱਠ ਨੂੰ ਧਾਰਨ ਕਰਕੇ ਗਹਿਣੇ ਚੋਰੀ ਕਰਕੇ ਲੈ ਗਏ।
ਸ੍ਰੀ ਸਤ ਗੁਰ ਗੁਣ ਗਾਵਤੋ ਆਨੰਦ ਉਪ ਜਾਵੇ, ਵਿਧੀ ਚੰਦ ਕਰਤਾਰਪੁਰ ਮਾਰਗ ਕੋ ਆਵੇ।
ਕਵੀ ਸੰਤੋਖ ਸਿੰਘ ਜੀ ਲਿਖਦੇ ਨੇ ਕਿ ਦੂਸਰੇ ਪਾਸੇ ਕਰਤਾਰਪੁਰ ਦੇ ਰਸਤੇ ਦੇ ਉੱਤੇ ਵਿਧੀ ਚੰਦ ਜੀ ਚਲਦੇ ਜਾ ਰਹੇ ਨੇ ਤੇ ਗੁਣ ਗਾਉਂਦੇ ਨੇ ਸਤਿਗੁਰੂ ਸੱਚੇ ਪਾਤਸ਼ਾਹ ਜੀ ਦੇ।
ਸੁਖ ਸੋ ਪਹੁੰਚਿਓ ਆਏ ਕਰ ਪੁਰ ਵਿਖੇ ਪਰਵੇਸ਼ਾ, ਗਯੋ ਮਹਿਲ ਜਹ ਨਾਨਕੀ ਆਨੰਦ ਵਸ਼ੇਖਾ।
ਬੜੇ ਸੁਖ ਦੇ ਨਾਲ ਵਿਧੀ ਚੰਦ ਜੀ ਪਹੁੰਚ ਗਏ ਨੇ ਕਰਤਾਰਪੁਰ ਨਗਰੀ ਦੇ ਵਿੱਚ ਤੇ ਨਾਨਕੀ ਜੀ ਨੂੰ ਮਿਲਣ ਦੇ ਵਾਸਤੇ ਵਿਸ਼ੇਸ਼ ਰੂਪ ਦੇ ਵਿੱਚ ਵਿਧੀ ਚੰਦ ਜੀ ਮਹਿਲਾਂ ਦੇ ਵਿੱਚ ਪਹੁੰਚੇ।
ਸੁੰਦਰ ਸੰਪਟ ਹੇਮ ਕੋ ਧਰ ਦੀਨ ਅਗਾਰੀ, ਹੱਥ ਜੋਰ ਕਰ ਬੰਧਨਾ ਸਭ ਗਿਰਾਇਓ ਚਾਰੀ।
ਨਾਨਕੀ ਜੀ ਦੇ ਚਰਨਾਂ ਦੇ ਵਿੱਚ ਜਾ ਕੇ ਵਿਧੀ ਚੰਦ ਨੇ ਉਹ ਬਕਸਾ ਰੱਖ ਦਿੱਤਾ ਹੈ ਜਿਹਦੇ ਵਿੱਚ ਕਿ ਸਾਰੇ ਦੇ ਸਾਰੇ ਗਹਿਣੇ ਭਰੇ ਹੋਏ ਸਨ। ਹੱਥ ਜੋੜ ਕੇ ਨਾਲੇ ਨਮਸਕਾਰ ਕੀਤੇ ਤੇ ਨਾਲੇ ਸਾਰੀ ਵਾਰਤਾ ਸੁਣਾਈ।
ਕਹਿੰਦਾ ਮਾਤਾ ਕਰੀ ਸਹਾਇਤਾ,
ਇਹ ਭੂਖਣ ਆਨੇ ਬੇਗਮ ਡੇਰਾ ਨਿਕਟ ਹੀ ਮਿਲ ਗਯੋ ਮਹਾਨੇ। ਕਹਿੰਦਾ ਮਾਤਾ ਜੀ ਬੜੀ ਸਹਾਇਤਾ ਕੀਤੀ, ਬੜੀ ਰੱਖਿਆ ਕੀਤੀ ਕਿ ਮੈਂ ਤੁਹਾਡੇ ਵਾਸਤੇ ਇਹ ਗਹਿਣੇ ਚੋਰੀ ਕਰਕੇ ਲੈ ਆਇਆ। ਕਹਿੰਦਾ ਕਿ ਸਬੱਬ ਐਸਾ ਬਣਿਆ ਕਿ ਲਾਹੌਰ ਜਾਣ ਦੀ ਲੋੜ ਨਹੀਂ ਪਈ, ਰਸਤੇ ਦੇ ਵਿੱਚ ਹੀ ਕੰਮ ਬਣ ਗਏ। ਸਿੱਖਣ ਕੇ ਕਾਰਜ ਪੁਰੋ ਜਹਾਂ ਕਹਾਂ ਸਹਾਈ, ਰਾਖੋ ਮੇਰੀ ਲਾਜ ਨਿਤ ਇਹ ਕਹਾਂ ਬੜਾਈ। ਬਿਧੀ ਚੰਦ ਜੀ ਕਹਿੰਦੇ ਨੇ ਕਿ ਸਿੱਖਾਂ ਦੇ ਕਾਰਜਾਂ ਨੂੰ ਤੁਸੀਂ ਪੂਰਿਆਂ ਕਰਦੇ ਹੋ, ਤੁਸੀਂ ਸਹਾਇਕ ਬਣਦੇ ਹੋ, ਮੇਰੀ ਲਾਜ ਨੂੰ ਵੀ ਰੱਖਿਆ ਹੈ, ਮੈਂ ਤੁਹਾਡੀ ਕਿੰਨੀ ਘੋੜਿਆਈ ਬਿਆਨ ਕਰਾਂ। ਬਿਸਮਤ ਚਿਤ ਹੋਇ ਨਾਨਕੀ ਆਨੰਦ ਉਪ ਜਾਇਓ, ਚੋਰੀ ਮੈਂ ਅਤਿਸ਼ੈ ਚਤਰ ਤੂਰਨ ਹੀ ਲਿਆਇਓ। ਕਵੀ ਸੰਤੋਖ ਸਿੰਘ ਜੀ ਲਿਖਦੇ ਨੇ ਕਿ ਨਾਨਕੀ ਜੀ ਬੜਾ ਹੈਰਾਨ ਹੋਏ, ਮਨ ਦੇ ਵਿੱਚ ਖੁਸ਼ੀ ਵੀ ਹੋਈ, ਚੋਰੀ ਮੈਂ ਅਤਿਸ਼ੈ ਚਤਰ ਤੂਰਨ ਹੀ ਲਿਆਇਓ। ਨਾਨਕੀ ਜੀ ਕਹਿੰਦੇ ਨੇ ਹੇ ਬਿਧੀ ਚੰਦ, ਚੋਰੀ ਦੇ ਵਿੱਚ ਬੜਾ ਚਤਰ ਹੈ, ਬੜਾ ਸੂਝਵਾਨ ਹੈ, ਹੁਸ਼ਿਆਰ ਹੈ, ਬੜੀ ਛੇਤੀ ਹੀ ਗਹਿਣੇ ਚੋਰੀ ਕਰਕੇ ਲੈ ਆਇਆ, ਕਿਉਂਕਿ ਮਾਤਾ ਜੀ ਨੂੰ ਕੋਈ ਚਾਹ ਨਹੀਂ ਸੀ ਗਹਿਣੇ ਚੋਰੀ ਕਰਵਾਉਣ ਦੀ। ਯਾਦ ਰੱਖਣ ਦੀ ਇਹ ਲੋੜ ਹੈ ਕਿ ਸਿਰਫ ਮਾਤਾ ਜੀ ਪਰਖ ਕਰ ਰਹੇ ਨੇ ਕਿ ਬਿਧੀ ਚੰਦ ਕੀ ਕੁਝ ਕਰ ਸਕਦਾ, ਇਸੇ ਵਾਸਤੇ ਉਹਨਾਂ ਨੇ ਗਹਿਣੇ ਮੰਗਵਾਏ ਨੇ। ਦਾਸੀ ਸੰਗ ਬਖਾਣ ਕੈ ਸੰਪੁੱਟ ਖੁਲਵਾਇਓ, ਭਰਿਓ ਜਵਾਹਰ ਬ੍ਰਿੰਦ ਤੇ ਜਗ ਮਗ ਚਮਕਾਇਓ। ਨਾਨਕੀ ਜੀ ਨੇ ਦਾਸੀ ਨੂੰ ਹੁਕਮ ਕੀਤਾ ਕਿ ਇਸ ਬਕਸੇ ਨੂੰ ਖੋਲ। ਉਸ ਨੇ ਬਕਸੇ ਨੂੰ ਖੋਲਿਆ, ਸਾਰੇ ਦਾ ਸਾਰਾ ਜਿਹੜਾ ਬਕਸਾ ਹੈ ਉਹ ਡੱਬਾ ਹੈ, ਉਹ ਹੀਰੇ ਮੋਤੀ ਜੜੇ ਹੋਏ ਗਹਿਣਿਆਂ ਦੇ ਨਾਲ ਭਰਿਆ ਹੋਇਆ, ਜਿਹੜਾ ਕਿ ਜਗਮਗ ਜਗਮਗ ਕਰ ਰਿਹਾ। ਮੁਕਤਾ ਗਨ ਕਰਨਾ ਪਰਨ ਬਾਡੇ ਆਵ ਸੋ ਟਾਰੇ, ਸੀਸ ਫੂਲ ਹੀਰੇ ਜਰੇ ਜਿਨ ਮੋਲ ਉਦਾਰੇ। ਕਵੀ ਸੰਤੋਖ ਸਿੰਘ ਜੀ ਲਿਖਦੇ ਨੇ ਕਿ ਬੜੇ ਮੋਤੀ ਨੇ, ਇਸ ਤੋਂ ਇਲਾਵਾ ਕੰਨਾਂ ਦੇ ਵਿੱਚ ਪਹਿਨਣ ਵਾਲੇ ਗਹਿਣੇ ਨੇ, ਜਿਹੜੇ ਕਿ ਸਡੌਲ ਤੇ ਸੋਹਣੇ ਆਵ ਵਾਲੇ ਨੇ। ਸੀਸ ਫੂਲ ਹੀਰੇ ਜਰੇ ਜਿਨ ਮੋਲ ਉਦਾਰੇ, ਇਸ ਤੋਂ ਇਲਾਵਾ ਜਿਹੜਾ ਚੌਕ ਹੈ ਜਿਹਨੂੰ ਕਿ ਸੀਸ ਫੁੱਲ ਆਖਿਆ ਜਾਂਦਾ ਹੈ, ਇਹ ਵੀ ਇੱਕ ਪ੍ਰਕਾਰ ਦਾ ਗਹਿਣਾ ਹੈ ਜਿਹਦੇ ਵਿੱਚ ਹੀਰੇ ਜੜੇ ਹੋਏ ਨੇ ਤੇ ਵੱਡੇ ਮੁੱਲ ਦਾ। ਬੇਸਰ ਗਰ ਭੂਖਣ ਭਲੇ ਅਰ ਹਾਥਨ ਕੇਰੇ, ਦੇਖਤ ਦੇਤ ਪ੍ਰਮੋਦ ਕੋ ਦੁਤੀਵੰਤ ਵਡੇਰੇ। ਇਸ ਤੋਂ ਇਲਾਵਾ ਨੱਕ ਦੇ ਵਿੱਚ ਪਾਉਣ ਵਾਲੀ ਜਿਹੜੀ ਨੱਥ ਹੈ ਉਹ ਵੀ ਗਹਿਣਿਆਂ ਦੇ ਵਿੱਚ ਸ਼ਾਮਲ ਹੈ। ਹੋਰ ਵੀ ਗਲੇ ਦੇ ਵਿੱਚ ਪਹਿਨਣ ਵਾਲੇ ਬਹੁਤ ਸਾਰੇ ਆਭੂਸ਼ਣ ਨੇ, ਗਹਿਣੇ ਨੇ। ਦੇਖਤ ਦੇਤ ਪ੍ਰਮੋਦ ਕੋ ਦੁਤੀਵੰਤ ਵਡੇਰੇ। ਕਵੀ ਸੰਤੋਖ ਸਿੰਘ ਜੀ ਲਿਖਦੇ ਨੇ ਕਿ ਗਹਿਣੇ ਇੰਨੇ ਸੁੰਦਰ ਤੇ ਕੀਮਤੀ ਤੇ ਸੋਹਣੇ ਨੇ ਜਿਨ੍ਹਾਂ ਨੂੰ ਵੇਖ ਕੇ ਮਨ ਦੇ ਵਿੱਚ ਖੁਸ਼ੀ ਪੈਦਾ ਹੋ ਜਾਂਦੀ। ਔਰ ਪ੍ਰਸੰਨ ਬਹੁ ਨਾਨਕੀ ਬਰ ਸੁੰਦਰ ਦੀਨੇ, ਗੁਰ ਜਸ ਕੇ ਸੰਗ ਜਸ ਰਹੇ ਜਗ ਮੈਂ ਸੁਖ ਲੀਨੇ। ਕਵੀ ਸੰਤੋਖ ਸਿੰਘ ਜੀ ਲਿਖਦੇ ਨੇ ਕਿ ਮਾਤਾ ਨਾਨਕੀ ਜੀ ਬੜੇ ਪ੍ਰਸੰਨ ਹੋਏ ਨੇ ਤੇ ਪ੍ਰਸੰਨਤਾ ਦੀ ਹਾਲਤ ਦੇ ਵਿੱਚ ਬਿਧੀ ਚੰਦ ਨੂੰ ਬੜੇ ਸੁੰਦਰ ਸੁੰਦਰ ਉਹਨਾਂ ਨੇ ਵਰਦਾਨ ਦਿੱਤੇ। ਮਾਤਾ ਨਾਨਕੀ ਜੀ ਕਹਿੰਦੇ ਨੇ ਗੁਰ ਜਸ ਕੇ ਸੰਗ ਜਸ ਰਹੇ ਜਗ ਮੈਂ ਸੁਖ ਲੀਨੇ। ਹੇ ਭਾਈ ਬਿਧੀ ਚੰਦ, ਗੁਰੂ ਦੇ ਜਸ ਦੀ ਤਰ੍ਹਾਂ ਤੇਰਾ ਜਸ ਹਮੇਸ਼ਾ ਦੁਨੀਆਂ ਦੇ ਉੱਤੇ ਰਵੇ ਤੇ ਤੈਨੂੰ ਹਮੇਸ਼ਾ ਸੁਖਾਂ ਦੀ ਪ੍ਰਾਪਤੀ ਹੋਵੇ। ਸਤ ਨਾਮ ਮਨ ਮੈਂ ਬਸੇ ਸਿੱਖੀ ਬੜ ਧਾਰੋ, ਜਨਮ ਮਰਨ ਬੰਧਨ ਛੁਟੈ ਗੁਰ ਤੋਹੇ ਉਧਾਰੋ। ਸੱਚੇ ਪਰਮੇਸ਼ਰ ਦਾ ਨਾਮ ਦਾ ਤੇਰੇ ਮਨ ਦੇ ਵਿੱਚ ਠਹਿਰਾ ਹੋਵੇ, ਤੈਨੂੰ ਵੱਡੀ ਸਿੱਖੀ ਦਾ ਦਾਨ ਮਿਲੇ, ਤੇਰੇ ਜਨਮ ਤੇ ਮਰਨ ਦੇ ਬੰਧਨ ਸਤਿਗੁਰੂ ਜੀ ਕਿਰਪਾ ਕਰਨ ਕਿ ਕੱਟੇ ਜਾਣ ਤੇ ਤੇਰਾ ਕਲਿਆਣ ਹੋ ਜਾਵੇ। ਤੋਹੇ ਨਾਮ ਕੋ ਉੱਚਣ ਕਰ ਰਿਪ ਤੇ ਜੈ ਪਾਵੇ, ਪੁਰਸ਼ਾਰਥ ਗੁਰ ਹਿਤ ਕਰੇ ਸਭ ਬਿਗਨ ਮਿਟਾਵੇ। ਨਾਨਕੀ ਜੀ ਕਹਿੰਦੇ ਨੇ ਕਿ ਬਿਧੀ ਚੰਦ ਤੇਰਾ ਨਾਮ ਲੈ ਕੇ ਰਿਪੂਆਂ ਦੇ ਉੱਤੇ ਲੋਕੀ ਜਿੱਤ ਦੀ ਪ੍ਰਾਪਤੀ ਕਰਨ, ਐਡਾ ਵੱਡਾ ਗੁਰੂ ਦੇ ਵਾਸਤੇ ਤੂੰ ਪੁਰਸ਼ਾਰਥ ਪਹਿਲੇ ਸਮੇਂ ਦੇ ਵਿੱਚ ਕੀਤਾ ਹੋਇਆ, ਮੈਂ ਆਸ ਕਰਦੀ ਹਾਂ ਸਤਿਗੁਰਾਂ ਦੇ ਚਰਨਾਂ ਦੇ ਵਿੱਚੋਂ ਕਿ ਤੇਰੇ ਸਾਰੇ ਦੇ ਸਾਰੇ ਵਿਘਨ ਦੂਰ ਹੋ ਜਾਣ।
ਪਰ ਉਪਕਾਰੀ ਬਹੁ ਰਹਿਓ ਬਿਦਤ ਜਗ ਮਾਹੀ ਦੁਖ ਬਹੀਨ ਤਨ ਤੋਵ ਰਹਿ ਸਭ ਕਰੇ ਸਰਾਹੀ।
ਨਾਨਕੀ ਜੀ ਕਹਿੰਦੇ ਨੇ ਕਿ ਵਿਧੀ ਚੰਦ ਤੂੰ ਬਹੁਤ ਵੱਡੇ ਪਰਉਪਕਾਰ ਕੀਤੇ ਨੇ, ਮੈਂ ਚਾਹੁੰਦੀ ਹਾਂ ਕਿ ਤੇਰਾ ਜਸ ਦੁਨੀਆਂ ਦੇ ਉੱਤੇ ਬਹੁਤਾ ਜ਼ਿਆਦਾ ਫੈਲੇ, ਤੂੰ ਹਮੇਸ਼ਾ ਦੁੱਖਾਂ ਤੋਂ ਦੂਰ ਹੋਵੇਂ ਤੇ ਤੇਰਾ ਸਰੀਰ ਹਮੇਸ਼ਾ ਰਾਜੀ ਖੁਸ਼ੀ ਰਵੇ, ਮੈਂ ਇਸੇ ਤਰ੍ਹਾਂ ਦੀ ਤੇਰੇ ਵਾਸਤੇ ਕਾਮਨਾ ਕਰਦੀ ਹਾਂ। ਇਸ ਤਰ੍ਹਾਂ ਨਾਨਕੀ ਜੀ ਨੇ ਬਹੁਤ ਸਾਰੇ ਵਰਦਾਨ ਵਿਧੀ ਚੰਦ ਨੂੰ ਪ੍ਰਦਾਨ ਕੀਤੇ। ਸੋ ਸਾਧ ਸੰਗਤ ਜੀ, ਸਮੇਂ ਦੀ ਸਮਾਪਤੀ ਹੈ। ਕੱਲ ਨੂੰ ਗ੍ਰੰਥਾਕਾਰ ਭਾਈ ਸੰਤੋਖ ਸਿੰਘ ਜੀ ਜਿਸ ਤਰੀਕੇ ਦੇ ਨਾਲ ਇਸ ਅਗਲੀ ਕਥਾ ਨੂੰ ਅੱਗੇ ਬਿਆਨ ਕਰਨਗੇ, ਮੈਂ ਉਸੇ ਤਰ੍ਹਾਂ ਸਾਧ ਸੰਗਤ ਦੇ ਸਨਮੁਖ ਅਰਜ ਕਰਾਂਗਾ। ਅੱਗੇ ਜੋ ਸਤਿਗੁਰੂ ਸੱਚੇ ਪਾਤਸ਼ਾਹ ਜੀ ਦੀ ਰਜ਼ਾ ਹੋਵੇਗੀ ਉਸੇ ਤਰ੍ਹਾਂ ਵਰਤੇਗੀ। ਅਜੇ ਇੰਨੀਆਂ ਹੀ ਅਰਜ਼ਾਂ ਕਰਦਾ ਹੋਇਆ ਮੈਂ ਇੱਥੇ ਹੀ ਕਥਾ ਨੂੰ ਵਿਸਰਾਮ ਦੇ ਕੇ ਸਾਰੀ ਸਾਧ ਸੰਗਤ ਤੋਂ ਖਿਮਾ ਦਾ ਜਾਚਕਾ।
ਹੇ ਅਚੁੱਤ ਹੇ ਪਾਰ ਬ੍ਰਹਮ ਅਬਿਨਾਸੀ ਅਗਨਾਸ, ਹੇ ਪੂਰਨ ਹੇ ਸਰਬ ਮੈਂ ਦੁਖ ਪੰਜਣ ਗੁਣ ਤਾਸ, ਹੇ ਸੰਗੀ ਹੇ ਨਿਰੰਕਾਰ ਹੇ ਨਿਰਗੁਣ ਸਭ ਟੇਕ, ਹੇ ਗੋਬਿੰਦ ਹੇ ਗੁਣ ਨਿਧਾਨ ਜਾ ਕੇ ਸਦਾ ਵਿਵੇਕ, ਹੇ ਅਪਰੰਪਰ ਹਰ ਹਰੇ ਹੈ ਪੀ ਹੋਵਨ ਹਾਰ, ਹੇ ਸੰਤਾ ਕੈ ਸਦਾ ਸੰਗ ਨੇ ਧਾਰਾ ਆਧਾਰ, ਹੇ ਠਾਕੁਰ ਹੋ ਦਾਸ ਰੋ ਮੈਂ ਨਿਰਗੁਣ ਗੁਣ ਨਹੀਂ ਕੋਇ, ਨਾਨਕ ਦੀ ਜੈ ਨਾਮ ਦਾਨ ਰਾਖੋ ਹੀ ਐ ਪਰੋਇ, ਜਾਹੀ ਕੁਲ ਤੇ ਪ੍ਰਗਟ ਹੋਏ ਤਾਹੀ ਕੁਲ ਕੋ ਨਾਮ, ਪੁਨ ਦਵਾਦਸ ਗੁਰਿੰਦ ਕਉ ਮੇਰੀ ਹੈ ਪਰਨਾਮ।